ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ। ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ। ਜੇ ਘਰ ਘਰ ਹੰਡਾ ਮੰਗਦਾ, ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹਿ, ਗੁਰਮੁਖ ਭਿਖਿਆ ਨਾਓ। ਤਿਸ ਕੇ ਚਰਨ ਪਖਾਲੀ ਹੈ, ਨਾਨਕ ਹਉ ਬਲਿਹਾਰੈ ਜਾਓ। ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ, ਦੋਏ ਪੰਖੇ ਰੂਆਹੇ। ਆਵਤ ਜਾਤ ਨ ਦਿਸਹੀ, ਨਾ ਪਰ ਪੰਖੀ ਤਾਹੇ। ਬਹੁ ਰੰਗੀ ਰਸ ਭੋਗਿਆ, ਸਬਦ ਰਹੈ ਨਿਰਵਾਣ। ਹਰ ਰਸ ਫਲ ਰਾਤੀ ਨਾਨਕਾ, ਕਰਮ ਸੱਚਾ ਨੀਸਾਣ। ਪੌੜੀ ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪੀਸਾਵੈ, ਆਪ ਪਕਾਵੈ, ਆਪ ਭਾਂਡੇ ਦੀ ਪਰੋਸੈ, ਆਪੇ ਹੀ ਬਹਿ ਖਾਵੈ। ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ। ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵੈ। ਜਿਸਨੋ ਕਿਰਪਾਲ ਹੋਵੈ ਹਰ ਆਪੇ, ਤਿਸਨੋ ਹੁਕਮ ਮਨਾਵੈ। ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵੈ। ਜਿਸਨੋ ਕਿਰਪਾਲ ਹੋਵੈ ਹਰ ਆਪੇ, ਤਿਸਨੋ ਹੁਕਮ ਮਨਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ समुची मानवता नू उपदेश दृढ़ कराया है। अज दा ए पावन पवित्र हुक्म बिहागड़े की वार है। ए वार धन गुरु रामदास जी दी उचारण कीती है। इस वार दी जो छेवीं पौड़ी है इस नल दो श्लोक सतगुरु गुरु अमरदास सच्चे पातशाह महाराज जी दे ने जी। ए बचन सतगुरां ने अज असानू हुक्म रूप विच बख्शिश कीते ने। भावां के पिछले कुछ दिन इस पवित्र हुक्म नूं सतगुरां ने बख्शिश कीता सी, आपां इस दी विचार भी कीती सी। अज फिर सतगुरां ने सानू ए अमृत बचन बख्शिश कीता है। अज धन गुरु हर राय साहब सतवें सतगुरु जी हजूर दा ज्योति जोत समावन दिवस है। अष्टम बलबीरा जिस डिठे सब दुख जाए, धन धन सतगुरु गुरु हर कृष्ण साहब जी महाराज उन्हां दा गुरियाई दिवस है। आओ इन्हां अमृत बचना दी विचार और सतगुरु जी दे पावन इतिहास विचों अज दे दीवान विच आपां विचार कर सकीए। सतगुरु गुरु रामदास महाराज आप जी कृपा करो, अपनी मेहर अपनी बख्शिश वरताओ, आप विच वरत के विचार करा लवो। प्यार अदब सहित साध संगत जी उचारण करो सतनाम श्री वाहे गुरु जी। फिर उचारण करो जी सतनाम श्री वाहे गुरु जी।
सतनाम श्री वाहे गुरु साहिब जी। श्लोक महला तीजा।
दास ने पहला बेनती की है इस वार दी छेवीं पौड़ी नाल दो श्लोक धन गुरु अमरदास महाराज जी देने। सतगुरु जी गुरु अमरदास महाराज इस पहले श्लोक विच सानू बख्शीश कर रहे खान।
दरवेसी को जानसी,
सतगुरु बख्शीश कर रहे दरवेसी को जानसी। कहने कोई टावा टावा है जेड़ा दरवेशी नू जानदा है, यूं कहला जेड़ा फकीरी नू जानदा है। सच्चे पातशाह कहिंदे ने नाम मात्र कहनू दरवेश बहुत ने, पर दरअसल कोई टामा टामा विरला है जेड़ा दरवेशी दी हकीकत नू दरवेशी जीवन जींदा है।
विरला को दरवेश,
ए नहीं के बीज नाश हो गया है। महाराज कहिंदे ने अज भी खैन दरवेशी कोई टावा टावा जानदा है, ते कोई विरला विरला है जेड़ा उस रब जी दा परमात्मा जी दे वैगुरु जी दे घर दा दरवेश है।
जे घर घर हंडा मंगदा,
जेकर कोई अपने शरीर दे उत्ते लिबास पा के अपने नाम नाल ही शब्द जोड़ लवे जी मैं दरवेश खां, असी ता दरवेश हुन्ने आ। पर ओही बंदा अपने अंदर दी वासना नू काबू ना कर सके ते घर घर जा के मंगदा फिरे। महाराज जी ने ते शब्द वरत्या है जे घर घर हंड है मंगदा, इहदा अर्थ जेकर ओही बंदा घर घर भी जा के हंड है दर ते फिरदा। जे कोई इंसान घर घर भी जा के सिर्फ झोली फैला के दुनिया दे पदार्थां दी मंग करदा है,
तिग जीवन तिग वेस।
जे एहो जिहा बंदा अपने आप नू दरवेश कह रहा है ते धन गुरु अमरदास सच्चे पिता जी बख्शिश कर दिया, एहो जिहा इंसान दा लिबास भी तिरकार योग है, लानत है ओहदे लिबास ते भी। ते महाराज कहिंदे ने कि सच एवे उस दा लिबास ਤੇ ਜਿਹੜਾ ਉਹ ਆਪਣੇ ਆਪ ਨੂੰ ਸ਼ਬਦ ਕਹਿ ਰਿਹਾ ਹੈ ਕਿ ਮੈਂ ਦਰਵੇਸ਼ ਹਾਂ, ਦਰਵੇਸ਼ ਹੈ ਨਹੀਂ, ਉਸ ਦੇ ਇਸ ਭੇਖ ਭਰੇ ਜੀਵਨ ਦੇ ਉੱਤੇ ਵੀ ਤਰਕਾਰ ਹੈ। ਫਿਰ ਬੇਨਤੀ ਜੀ, ਉਹਦਾ ਲਿਬਾਸ ਵੀ ਤਰਕਾਰ ਯੋਗ ਤੇ ਸੱਚ ਇਹ ਵੇ ਕਿ ਉਹਦਾ ਜੀਵਨ ਵੀ ਤਰਕਾਰ ਯੋਗ ਹੈ। ਪਿਛਲੇ ਦਿਨੀ ਸਤਿਗੁਰਾਂ ਨੇ ਕਿਰਪਾ ਕੀਤੀ, ਇਸੇ ਸਲੋਕ ਦੀ ਵਿਚਾਰ ਆਪਾਂ ਡਿਟੇਲ ਨਾਲ ਕੀਤੀ। ਅੱਜ ਫਿਰ ਮੈਂ ਉਹੀ ਬੇਨਤੀ ਕਰਾਂਗਾ। ਉਸ ਦਿਨ ਅਰਜ਼ ਕੀਤੀ ਸੀ ਜੀ, ਥੋੜਾ ਜਿਹਾ ਆਪਾਂ ਰਿਪੀਟ ਕਰ ਲਈਏ, ਅਰਥ ਤਾਂ ਉਹੀ ਰਹਿਣੇ ਨੇ ਜੀ। ਉਸ ਦਿਨ ਅਰਜ਼ ਕੀਤੀ ਸੀ ਕਿ ਅਸਲ ਚ ਲਫ਼ਜ਼ ਹੈ ਦਰਵੇਜ਼, ਜਿਹਦਾ ਸੰਧੀ ਛੇਦ ਕਰ ਲਿਓ ਤੇ ਦਰ ਆਵੇਜ਼ ਬਣਦਾ ਹੈ। ਦਰ ਦਾ ਅਰਥ ਹੈ ਦਰਵਾਜ਼ਾ ਤੇ ਆਵੇਜ਼ ਦਾ ਅਰਥ ਪੁਰਾਤਨ ਸੱਜਣ ਕਰਦੇ ਆ ਜੀ, ਲਟਕਿਆ ਹੋਇਆ। ਦਰਵੇਜ਼ ਦਾ ਅਰਥ ਹੁੰਦਾ ਹੈ ਕਿ ਦਰਵਾਜ਼ੇ ਦੇ ਉੱਤੇ ਲਟਕਿਆ ਹੋਇਆ, ਦਰਵਾਜ਼ੇ ਦੇ ਉੱਤੇ ਜਿਹੜਾ ਆਪਣਾ ਆਪ ਸਮਰਪਣ ਕਰਦਾ। ਅਸੀਂ ਇਹਨੂੰ ਗੁਰਬਾਣੀ ਚ ਦੇਖ ਰਹੇ ਹਾਂ ਜੀ, ਦਰਵੇਸ਼। ਫਿਰ ਅਰਜ਼ ਕਰਾਂਗਾ, ਮਹਾਰਾਜ ਕਹਿੰਦੇ ਨੇ ਇਹ ਲਫ਼ਜ਼ ਬੜਾ ਪਿਆਰਾ ਹੈ, ਪਰ ਕਈ ਵਾਰ ਕੀ ਹੁੰਦਾ ਹੈ, ਸ਼ਬਦ ਲਫ਼ਜ਼ ਰੁਖਾਨੀ ਹੁੰਦੇ ਨੇ ਤੇ ਲੋਕ ਉਹਨਾਂ ਲਫ਼ਜ਼ਾਂ ਦੀ, ਉਹਨਾਂ ਸ਼ਬਦਾਂ ਦੀ ਆਪਣੇ ਦੁਰਵਰਤੋਂ ਲਫ਼ਜ਼ ਵਰਤ ਲਵਾਂ ਤੇ ਠੀਕ ਰਹੇਗਾ ਕਿ ਲਫ਼ਜ਼ ਬਹੁਤ ਵੱਡੇ ਗਹਿਰੇ ਅਰਥ ਰੱਖਦਾ, ਪਰ ਜੀਵਨ ਉਸ ਲਫ਼ਜ਼ ਦੇ ਮੁਤਾਬਕ ਨਹੀਂ ਹੁੰਦਾ। ਬਾਹਰਮੁਖੀ ਭੇਖ ਕਰਨਾ ਬਹੁਤ ਸੌਖਾ ਪਿਆਰਿਓ, ਪਰ ਜੀਵਨ ਕਮਾਉਣ ਵਾਸਤੇ ਪੂਰਾ ਜੀਵਨ ਲੱਗ ਜਾਂਦਾ ਹੈ। ਮਹਾਰਾਜ ਇੱਥੇ ਕਹਿ ਰਿਹਾ ਕਿ ਦਰਵੇਸ਼ੀ ਕੋਈ ਵਿਰਲਾ ਜਾਣਦਾ ਹੈ। ਇੱਥੇ ਫਿਰ ਅਰਜ਼ ਕਰਾਂਗਾ, ਦਰਵੇਸ਼ ਹੈ ਜਿਹੜਾ ਮਾਲਕ ਦੇ ਦਰਵਾਜ਼ੇ ਉੱਤੇ ਲਟਕਿਆ ਹੈ, ਜਿਹੜਾ ਮਾਲਕ ਦੇ ਦਰ ਤੇ ਸਮਰਪਣ ਕਰ ਗਿਆ ਹੈ, ਜਿਹਨੇ ਆਪਣਾ ਆਪ ਮਾਲਕ ਦੇ ਦਰ ਦੇ ਉੱਤੇ ਭੇਟ ਕਰ ਦਿੱਤਾ ਹੈ, ਉਹਨੂੰ ਸਤਿਗੁਰੂ ਜੀ ਸ਼ਬਦ ਵਰਤ ਰਿਹਾ ਦਰਵੇਸ਼। ਉਸ ਦਿਨ ਅਸੀਂ ਕੁਛ ਪ੍ਰਮਾਣ ਲਏ ਸੀ। ਅੱਜ ਫਿਰ ਮੈਂ ਬੇਨਤੀ ਕਰਾਂਗਾ, ਬਾਬਾ ਫਰੀਦ ਸਾਹਿਬ ਦੀ ਰਚਨਾ ਚ ਉਹਨਾਂ ਨੇ ਇਹ ਵੀ ਸ਼ਬਦ ਵਰਤਿਆ, ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾ ਦੁਨੀਆ ਭੱਤ। ਉਹਨਾਂ ਕਿਹਾ ਦਰਵੇਸ਼ੀ ਕਮਾਣੀ ਬਹੁਤ ਔਖੀ ਹੈ ਜੀ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਉਹਨਾਂ ਦੀ ਰਚਨਾ ਵਿੱਚ ਇੱਕ ਉਹਨਾਂ ਹੋਰ ਪ੍ਰਮਾਣ ਦਿੱਤਾ, ਚਲੋ ਅੱਜ ਅਸੀਂ ਉਹ ਵਿਚਾਰਨੇ ਆ। ਉਹ ਕਹਿੰਦੇ ਅਸਲ ਚ ਜਿਹੜਾ ਦਰਵੇਸ਼ ਹੈ ਉਹ ਸਭ ਵੰਡਦਾ ਹੀ ਵੰਡਦਾ ਹੈ, ਉਹ ਸਭ ਕੁਝ ਸਹਾਰ ਲੈਂਦਾ ਆਪਣੇ ਉੱਤੇ। ਉਹਨਾਂ ਦਾ ਇੱਕ ਪਵਿੱਤਰ ਸਲੋਕ ਹੈ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ। ਦਰਵੇਸ਼ ਉਹ ਨਹੀਂ ਕਿ ਜਿਹੜਾ ਘਰ ਘਰ ਵਿੱਚ ਮੰਗਦਾ ਹੈ, ਦਰਵੇਸ਼ ਉਹ ਹੈ ਜਿਹੜਾ ਆਪਣੇ ਸਾਹਿਬ ਦੀ, ਆਪਣੇ ਮਾਲਕ ਦੀ, ਆਪਣੇ ਸਵਾਮੀ ਦੀ ਚਾਕਰੀ ਕਰਦਾ ਹੈ। ਮਹਾਰਾਜ ਜੀ ਦੇ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਦੇ ਦਰ ਦਰਵੇਸ਼ੀ ਗਾਖੜੀ ਕਹਿ ਰਹੇ ਆ। ਇੱਥੇ ਵੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ। ਅਗਲਾ ਬਚਨ ਹੈ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ। ਜਿਹੜਾ ਦਰਵੇਸ਼ ਹੈ ਉਹਦੀ ਜਿਰਾਂਦ ਰੁੱਖ ਦੀ ਤਰ੍ਹਾਂ ਹੈ, ਰੁੱਖ ਨੂੰ ਕੋਈ ਵੱਟੇ ਮਾਰ ਦਿੰਦਾ ਉਹਦੇ ਬਦਲੇ ਉਹ ਫਲ ਦੇ ਦਿੰਦਾ। ਇੰਨਾ ਪਰਉਪਕਾਰੀ ਹੈ ਕਿ ਰੁੱਖ ਆਪਣੇ ਪੱਤਿਆਂ ਦੇ ਉੱਤੇ ਧੁੱਪ ਸੂਰਜ ਦੀਆਂ ਕਿਰਨਾਂ ਨੂੰ ਜੜ ਲੈਂਦਾ, ਪਰ ਜਿਹੜਾ ਉਹਦੀ ਸ਼ਰਨ ਵੀ ਚਲਾ ਜਾਏ ਸੱਚ ਇਹ ਵੇ ਕਿ ਉਹਨੂੰ ਠੰਡ ਦਿੰਦਾ ਹੈ। ਲੋਕ ਰੁੱਖ ਨੂੰ ਕੱਟ ਕੇ ਲੈ ਜਾਣ, ਉਹ ਕੱਟਣ ਵਾਲਿਆਂ ਦਾ ਵੀ ਭਲਾ ਕਰਦਾ ਜੀ। ਉਸੇ ਰੁੱਖ ਨੂੰ ਕੱਟ ਕੇ ਕੋਈ ਕਿਸ਼ਤੀ ਬਣਾਉਂਦਾ, ਕੋਈ ਦਰਵਾਜ਼ੇ ਬਣਾਉਂਦਾ, ਕੋਈ ਮਕਾਨ ਦਾ ਸ਼ਤੀਰ ਬਾਲੇ ਬਣਾਉਂਦਾ, ਫੱਟੀਆਂ ਬਣਾਉਂਦਾ। ਸੱਚ ਇਹ ਵੇ ਕਿ ਰੁੱਖ ਦਰਵੇਸ਼ ਦੀ ਤਰ੍ਹਾਂ, ਦਰਵੇਸ਼ ਰੁੱਖ ਦੀ ਤਰ੍ਹਾਂ ਉਹ ਸਭ ਕੁਝ ਸਹਾਰ ਕੇ ਵੀ ਲੋਕਾਂ ਦਾ ਭਲਾ ਕਰਦਾ ਹੈ। ਪਰ ਜਿਹੜੀ ਅੱਜ ਮੈਂ ਆਪ ਨੂੰ ਫਿਰ ਬੇਨਤੀ ਕਰਨੀ ਚਾਹੁੰਦਾ ਕਿ ਸਾਹਿਬ ਦੀ ਕਰ ਚਾਕਰੀ, ਦਰਵੇਸ਼ ਉਹ ਵੇ ਜਿਹੜਾ ਸਾਹਿਬ ਦਾ ਚਾਕਰ ਬਣ ਜਾਏ, ਦਿਲ ਦੇ ਸਾਰੇ ਅੰਦਰ ਦੇ ਫੁਰਨੇ ਤਿਆਗ ਦੇ। ਅੱਜ ਅਸੀਂ ਇੱਕ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਲਿਆ ਹੈ ਤੇ ਉਹਨਾਂ ਨੇ ਵੀ ਉਸ ਪੌੜੀ ਦੇ ਵਿੱਚ ਦਰਵੇਸ਼ ਦੀ ਗੱਲ ਕੀਤੀ ਹੈ। ਉਹ ਪੌੜੀ ਮੇਰਾ ਖਿਆਲ ਸਭ ਨੂੰ ਚੇਤੇ ਹੋਣੀ ਜਿਹੜੇ ਗੁਰਮਤਿ ਸਾਹਿਤ ਨਾਲ ਸੰਬੰਧ ਰੱਖਦੇ ਆ। ਭਾਈ ਸਾਹਿਬ ਜੀ ਦੇ ਉਹ ਬਚਨ ਨੇ, ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਇਹ ਉਸ ਪਵਿੱਤਰ ਪੌੜੀ ਦੀਆਂ ਦੋ ਤੁਕਾਂ ਨੇ ਅਖੀਰ ਵਾਲੀਆਂ। ਇਹਦੇ ਥੋੜੇ ਜਿਹੇ ਅਰਥ, ਦਰ ਦਰਵੇਸ਼ ਰਸ਼ੀਦ ਪਿਰਮ ਰਸ ਪੋਵਣਾ, ਪਰਮਾਤਮਾ ਦੇ ਦਰ ਦੇ ਉਹ ਪਹੁੰਚੇ ਹੋਏ ਦਰਵੇਸ਼ ਨੇ, ਉਹਨਾਂ ਦੀ ਰਸਾਈ ਰੱਬ ਤੱਕ, ਅੱਲਾ ਤੱਕ, ਖੁਦਾ ਤੱਕ ਹੈ, ਜਿਹੜੇ ਪਿਆਰੇ ਦੇ ਪ੍ਰੇਮ ਰਸ ਦੇ ਵਿੱਚ ਮਗਨ ਹੋ ਗਏ ਨੇ, ਮੰਗਤੇ ਨਹੀਂ दर दरवेश रसीद पिरम रस पोवना अगे भाई साहब कहिंदे ने उहनां नूं रब दे घर च संसार च जिवें ईद दा चंद निकलदा है ते मुसलमान वीर उस नूं वेख के एक दूजे नूं वधाई देंदे आ जिवें ईद दा चंद मुबारकबाद बनदा है इसे तरह जेड़ा दरवेश परमात्मा दे दर दी चाकरी करके पहुंच जांदा है सच एवे उहदे जिंदगी नूं भी वधाई ही मिलदी है पर ये कौन है मैं फिर अर्ज कीती मैं तुक अखीर वाली लई है दर दरवेश रसीद पिरम रस पोवना चंद मुबारक ईद पुग खलोवना पर केड़ा दरवेश गए थोड़ियां जिया ये आप पंक्तियां पढ़ांगे जी भाई साहब ने उत्ते शब्द वरत्या दरवेश ओवे क्योंकि भाई साहब की जदों रचना सी पढ़ने अक्सर मैं बेनती करना भाई गुरदास साहब जी दी वारा भाई गुरदास साहब जी दे कवित भाई साहब जी दे दोहरे जा सोलठे भी कहण आरंभ च जदों भी भाई साहब की रचना पढ़ीए ते चाहे पौड़ी पढ़ो चाहे आप जी कवित पढ़ो पौड़ी विच ते कवित दी आखरी तुक जदों आपां पढ़ांगे ना उहदे विच भाई साहब भाई गुरदास साहब पहला उदाहरणा देंदे आ अखीर वाली तुक विच अपना सिद्धांत देंदे आ भी मैं कहना की चाहना फिर बेनती जिवें असीं कहिंदे आ कि गुरु ग्रंथ साहब दे शब्द ने राहो दियां तुकां निचोड़ कहिंदे आ सिद्धांत कहिंदे आ जिन्हां शब्दां विच ने इसे तरह श्रीमान भाई गुरदास साहब की पौड़ी ओदी अखीर वाली तुक पढ़ो उदाहरण वह पुराणक भी देंदे आ उदाहरण उदाहरण संसार दियां भी देंदे ने पर प्यारियो अखीर वाली तुक विच वह सिद्धांत दसना चाहते हुण यह अखीर वाली तुक है चंद मुबारक ईद पुग खलोवना इस तो पहली तुक है दर दरवेश रसीद पिरम रस पोवना पर सवाल जी कौन दरवेश महाराज कहिंदे दरवेशी तां इस तरह जिवें खंडे दी धार ते चलना है ये पौड़ी है मुरदा होए मुरीद ना गली होवना सबर सिदक शहीद भरम पो खोवना गोला मुल खरीद कारे जोवना ना तिस भुख ना नींद ना खाना सोवना पीअण होए जदीद पानी ढोवना पखे दी तागीद पगमल धोवना सेवक होए संजीद ना खसन रोवना जिदे च इन्ने गुण आ गए मालक दी सेवा करके सही अर्थां विच ओह है दर दरवेश रसीद पिरम रस पोवना मैं अर्ज करांगा इहनू थोड़ा जिहा असीं अर्थ विचार लईए जी कि दरवेश भाई साहब दी नजर च कौन है उत्थे उहनां पहला शब्द वरत्या मुरदा होए मुरीद कि असीं कहिंदे आ आपां गुरु जी दे मुरीद हां भाई साहब कहिंदे मुरीद मर के हुंदा है होमे च जीण वाला मुरीद नहीं मुरीद ओह है जिहड़ा सच्ची मुची जिउंदे जी मर गया मुरदा होए मुरीद ना गली खोवना गल्लां नाल कही जाए भी हम दरवेश हैं हम तो मुरीद हैं हम तो सिख हैं जिन्ने मर्जी लफ्ज मैं अपने आप नहीं वरत लां लोकी तां इत्थे अपने आप नूं रब भी कहन लग पए कहन नाल नहीं जिहड़ा मर जांदा है ਉਹ ਹੀ ਮੁਰੀਦ ਬਣਦਾ ਹੈ ਤੇ ਪਿਆਰਿਓ ਮੁਰੀਦ ਹੀ ਗੁਰੂ ਦੇ ਵਿੱਚ ਸਮਾ ਜਾਂਦਾ ਹੈ ਥੋੜਾ ਜਿਹਾ ਇਸ ਬੇਨਤੀ ਨੂੰ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ ਗੱਲਾਂ ਨਾਲ ਨਹੀਂ ਦਰਵੇਸ਼ ਬਣਦਾ ਮਰ ਕੇ ਦਰਵੇਸ਼ ਬਣਦਾ ਆਪਣਾ ਆਪ ਤਿਆਗ ਕੇ ਇੱਕ ਭਾਈ ਸਾਹਿਬ ਦੀ ਰਚਨਾ ਵਿੱਚ ਬਚਨ ਹੋਰ ਹੁੰਦਾ ਉਹਨਾਂ ਦੀ ਪੌੜੀ ਹੈ ਉਹ ਤੁਕਾਂ ਨੇ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ ਸ਼ਬਦ ਸੁਰਤ ਸਵਧਾਨ ਹੋਏ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤਿਆ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ ਸ਼ਬਦ ਸਰਤ ਲਵਲੀਨ ਹੋਏ ਉਹ ਆਪ ਗਵਾਵੈ ਇਹ ਫਿਰ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ ਜੀ ਮੈਂ ਰਿਪੀਟ ਕਰਨ ਲੱਗਾ ਵਾ ਵਾਰ ਵਾਰ ਕਿਉਂਕਿ ਕਈ ਵਾਰੀ ਅਰਥ ਕਰਦਿਆਂ ਥੋੜੀ ਜੀ ਵੀ ਕਿਤੇ ਖੰਡਾ ਬਣ ਜਾਏ ਸੁਣ ਵਿੱਚ ਵੀ ਤੇ ਅਰਥ ਕਿਤੇ ਹੋਰ ਨਾ ਕੋਈ ਸਮਝ ਜਾਏ ਇੱਥੇ ਸ਼ਬਦ ਹੈ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਉੱਥੇ ਭਾਈ ਸਾਹਿਬ ਜੀ ਕਹਿ ਰਹੇ ਆ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ ਇਹਦਾ ਅਰਥ ਕਿ ਮੁਰੀਦ ਮੁਰਦਾ ਹੈ ਮੁਰਦਾ ਹੀ ਮੁਰੀਦ ਬਣਦਾ ਤੇ ਅਗਲੇ ਸ਼ਬਦ ਨੇ ਗੁਰ ਗੋਰ ਸਮਾਵੈ ਗੁਰ ਦਾ ਅਰਥ ਤੇ ਗੁਰੂ ਜੀ ਤੇ ਗੋਰ ਦਾ ਲਫ਼ਜ਼ੀ ਅਰਥ ਤੇ ਕਬਰ ਗੁਰ ਗੋਰ ਸਮਾਵੈ ਕਿ ਮੁਰਦਾ ਉਹ ਹੈ ਜਿਹੜਾ ਗੁਰੂ ਕਬਰ ਦੇ ਵਿੱਚ ਸਮਾ ਜਾਂਦਾ ਮੇਰੀ ਫਿਰ ਅੱਜ ਧਿਆਨ ਨਾਲ ਸੁਣਿਓ ਮੈਂ ਜਿਹੜਾ ਲਫ਼ਜ਼ ਕਹਿਣ ਲੱਗਾ ਹਾਂ ਗੁਰ ਗੋਰ ਸਮਾਵੈ ਪਿਆਰਿਓ ਇੱਥੇ ਇਹ ਨਹੀਂ ਅਰਥ ਕਰਦੇ ਪਏ ਵੀ ਕਬਰ ਗੁਰੂ ਹੈ ਇੱਥੇ ਸਿਰਫ ਇੱਕ ਉਦਾਹਰਨ ਲਈ ਭਾਈ ਸਾਹਿਬ ਜੀ ਨੇ ਕਹਿਣ ਲੱਗੇ ਮੁਰਦਾ ਹੈ, ਮੁਰਦੇ ਨੂੰ ਕਬਰ ਥਾਂ ਦਿੰਦੀ ਏ, ਕਦੀ ਆਪਾਂ ਜਿਉਂਦੇ ਬੰਦੇ ਕਬਰਾਂ ਵਿੱਚ ਦਫਨਾਏ ਜਾਂਦੇ ਦੇਖੇ ਆ? ਨਹੀਂ, ਕਬਰ ਸਿਰਫ ਉਹਨਾਂ ਨੂੰ ਥਾਂ ਦਿੰਦੀ ਜਿਹੜੇ ਮਰ ਜਾਂਦੇ ਆ। ਮੁਰਦਾ ਹੋਏ ਮੁਰੀਦ ਸੋ ਗੁਰਗੋਰ ਸਮਾਵੈ, ਮਰੇ ਹੋਏ ਬੰਦਿਆਂ ਨੂੰ ਜਿਵੇਂ ਕਬਰ ਥਾਂ ਦਿੰਦੀ ਏ, ਮਰੇ ਹੋਏ ਬੰਦਿਆਂ ਨੂੰ ਕਬਰਾਂ ਵਿੱਚ ਨਿਵਾਸ ਮਿਲਦਾ, ਸੱਚ ਇਹ ਵੇ ਗੁਰੂ ਕਬਰ ਦੀ ਤਰ੍ਹਾਂ, ਦੀ ਤਰ੍ਹਾਂ ਸ਼ਬਦ ਵਰਤਿਆ, ਗੁਰੂ ਕਬਰ ਨਹੀਂ। ਪਿਛਲੇ ਦਿਨੀ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਗੁਰਮਤ ਵਿੱਚ ਕਬਰਾਂ ਦੀ ਪੂਜਾ, ਮੜੀਆਂ ਦੀ ਪੂਜਾ, ਮਸਾਣਾਂ ਦੀ ਪੂਜਾ, ਜਠੇਰਿਆਂ ਦੀ ਪੂਜਾ ਬਿਲਕੁਲ ਵਿਵਰਜਿਤ ਕੀਤੀ ਗਈ ਹੈ। ਪਰ ਬਦਕਿਸਮਤੀ ਇਹ ਵੇ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਇਸ ਪੰਜਾਬ ਦੇ ਅੰਦਰ ਮੇਰੀ ਅਰਜ਼ ਥੋੜੀ ਧਿਆਨ ਨਾਲ ਸੁਣ ਲਿਆ ਜੇ। ਪਿਛਲੇ ਦਿਨ ਵੀ ਅਰਜ਼ ਕੀਤਾ ਕਿ ਕਾਫੀ ਜ਼ਿਆਦਾ, ਹੁਣ ਇਹਨੂੰ ਇਹ ਕੋਈ ਕਹੇਗਾ ਜੀ ਈਰਖਾ ਅਧੀਨ, ਜੇਕਰ ਕੋਈ ਰੂਹਾਨੀਅਤ ਦੇ ਪੱਖੋਂ ਇੱਥੇ ਦੇ ਵਸਨੀਕਾਂ ਨੂੰ ਸੱਭਿਆਚਾਰ ਦੇ ਨਾਂ ਤੇ, ਮਸਤਾਂ ਦੇ ਨਾਂ ਤੇ, ਦੀਵਾਨਿਆਂ ਦੇ ਨਾਂ ਤੇ, ਮਸਤਾਨਿਆਂ ਦੇ ਨਾਂ ਤੇ ਕੁਰਾਏ ਪਾ ਕੇ ਉਹਨਾਂ ਨੂੰ ਨਸ਼ੇ ਵਿੱਚ ਲਾ ਦੇਏਗਾ, ਤੇ ਮੈਂ ਇੱਕ ਬੇਨਤੀ ਕਰਾਂਗਾ, ਫਿਰ ਤਾਂ ਆਪਾਂ ਸੁਚੇਤ ਹੋ ਕੇ ਕਹਾਂਗੇ ਨਾ। ਗੁਰੂ ਕਾਲ ਵਿੱਚ ਵੀ ਕਬਰਾਂ ਦੀ ਪੂਜਾ ਕਰਦੇ ਰਹੇ ਨੇ, ਜਿਹਨੂੰ ਆਪਾਂ ਸਰਵਰ ਦੀ ਪੂਜਾ ਕਹਿੰਦੇ। ਮੈਂ ਕਈ ਵਾਰੀ ਬੇਨਤੀ ਕਰਨਾ, ਤਿੰਨ, ਇੱਕ ਮਾਝੇ ਵਿੱਚ ਸਿੱਖ, ਦੂਜਾ ਦੁਆਬੇ ਵਿੱਚ ਸਿੱਖ, ਤੇ ਤੀਸਰਾ ਮਾਲਵੇ ਵਿੱਚ, ਜਿਹੜੇ ਸਿੱਖੀ 'ਚ ਆਉਣ ਤੋਂ ਪਹਿਲਾਂ ਕਬਰਾਂ ਨੂੰ ਪੂਜਦੇ ਸਨ। ਮੇਰੀ ਅਰਜ਼ ਹੈ, ਅਸੀਂ ਜਦੋਂ ਮਾਲਵੇ ਵਿੱਚ ਦੇਖਦੇ ਹਾਂ ਤੇ ਭਾਈ ਬਹਿਲੋਂ, ਜਿਹਦਾ ਨਾਮ ਬਹਿਲੋਲ ਹੈ, ਜਿਹਨੂੰ ਇਸ ਦਰਬਾਰ ਵਿੱਚ ਜਿਹਨੇ ਸੇਵਾ ਰੱਜ ਕੇ ਕੀਤੀ ਤੇ ਮਹਾਰਾਜ ਜੀ ਨੇ ਉਹਨੂੰ ਬਖਸ਼ਿਸ਼ ਕਰਦਿਆਂ ਕਿਹਾ ਸੀ ਭਾਈ ਬਹਿਲੋਂ ਸਭ ਤੋਂ ਪਹਿਲੋਂ, ਪਿਆਰਿਓ ਉਹ ਸਰਵਰ ਨੂੰ ਪੂਜਦੇ ਸਨ, ਕਬਰ ਨੂੰ ਪੂਜਦੇ ਸਨ, ਖੁੰਡੀ ਗਲ 'ਚ ਪਾਉਂਦੇ ਸਨ, ਉਹ ਰੋਡ ਚੜ੍ਹਾਉਣ ਜਾਂਦੇ ਸਨ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਵੱਲ ਆਏ, ਉਹਨਾਂ ਨੇ ਕਬਰ ਦੀ ਪੂਜਾ ਛੱਡ ਦਿੱਤੀ, ਗਲ 'ਚ ਪਾਏ ਖਪਣੀ ਵੀ ਛੱਡ ਦਿੱਤੀ, ਸਿਰਫ ਸ਼ਬਦ ਦੇ ਪੁਜਾਰੀ ਹੋ ਗਏ। ਉਸ ਤੋਂ ਪਹਿਲਾਂ ਇਹਨਾਂ ਨੂੰ ਡਰਾਇਆ ਗਿਆ ਕਿ ਜੇ ਤੂੰ ਕਬਰ ਦੀ ਪੂਜਾ ਛੱਡ ਦਿੱਤੀ ਤੇ ਤੇਰਾ ਇੰਨਾ ਨੁਕਸਾਨ ਹੋਊਗਾ। ਮੈਂ ਵੀ ਬੇਨਤੀ ਕਰਾਂ, ਜਿਨ੍ਹਾਂ ਦਾ ਨੁਕਸਾਨ ਹੋਇਆ, ਸੱਚ ਇਹ ਵੀ ਉਹਨਾਂ ਨੇ ਫਿਰ ਵੀ ਸਿੱਖੀ ਨਹੀਂ ਤਿਆਗੀ। ਭਾਈ ਬਹਿਲੋਲ, ਥੋੜ੍ਹਾ ਜਿਹਾ ਮੈਂ ਇਤਿਹਾਸ ਵੱਲ ਗਿਆ ਵਾਂ, ਫਿਰ ਆਪਾਂ ਵਿਸ਼ੇ 'ਤੇ ਆਵਾਂਗੇ ਕਿ ਦਰਵੇਸ਼ ਜੋ ਅੱਜ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਦੂਸਰਾ, ਦੁਆਬੇ ਦੀ ਧਰਤੀ ਤੇ ਭਾਈ ਤੀਰਥਾ, ਜਿਨ੍ਹਾਂ ਨੂੰ ਆਪਾਂ ਭਾਈ ਮੱਝ ਜੀ ਕਹਿੰਦੇ ਹਾਂ, ਤਰਨ ਤਾਰਨ ਸਾਹਿਬ ਆਪ ਜੀ ਜਾਂਦੇ ਹੋ, ਰਸਤੇ ਵਿੱਚ ਅਸਥਾਨ ਹੈ ਭਾਈ ਮੱਝ ਜੀ ਦਾ ਖੂਹ, ਮੇਰੀ ਅਰਜ਼ ਹੈ ਉਹ ਵੀ ਕਬਰ ਨੂੰ ਪੂਜਦੇ ਸਨ। ਤੀਸਰਾ, ਮਾਝੇ ਦੀ ਧਰਤੀ ਤੇ ਭਾਈ ਲੰਗਾਹ, ਅਰਜ਼ ਹੈ ਕਬਰਾਂ ਪੂਜੀਆਂ ਜਾਂਦੀਆਂ ਸਨ ਪਹਿਲਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੇਰੀ ਫਿਰ ਬੇਨਤੀ ਹੈ, ਇਸ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੀ। ਮਹਾਰਾਜ ਜੀ ਦਾ ਬਚਨ ਹੈ, ਦੁਬਦਾ ਨਾ ਪੜੂੰ, ਹਰ ਬਿਨ ਹੋਰ ਨਾ ਪੂਜੂੰ, ਮੜੇ ਮਸਾਨ ਨਾ ਜਾਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਭੁੱਲ ਕੇ ਵੀ ਇਹਨਾਂ ਚੀਜ਼ਾਂ ਨੂੰ ਮੰਨੋ ਨਾ। ਫਿਰ ਅਗਲੀ ਗੱਲ, ਅਸੀਂ ਇਹ ਗੱਲ ਕਹਿੰਦੇ ਸਾਡੀ ਸ਼ਰਧਾ ਹੈ ਜੀ, ਪਰ ਮੈਂ ਬੇਨਤੀ ਕਰਾਂਗਾ ਜਿਹੜੇ ਸਹੀ ਇਸਲਾਮ ਨੂੰ ਜਾਣਨ ਵਾਲੇ ਆ, ਜਿਹੜੇ ਹਜ਼ਰਤ ਮੁਹੰਮਦ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ, ਪੈਗੰਬਰ ਨੂੰ ਮੰਨਦੇ ਆ, ਇਸਲਾਮ ਕਿਤੇ ਨਹੀਂ ਕਹਿ ਰਿਹਾ ਤੁਸੀਂ ਕਬਰਾਂ ਦੀ ਪੂਜਾ ਕਰੋ। ਮੇਰੀ ਫਿਰ ਅਰਜ਼ ਹੈ, ਪਰ ਮੈਂ ਇੱਥੇ ਤਾਂ ਥੋੜ੍ਹਾ ਵਿੱਚੋਂ ਨਿਕਲਿਆ, ਅੱਜ ਇਹ ਪ੍ਰਮਾਣ ਆ ਗਿਆ ਨਾ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ। ਭਾਈ ਸਾਹਿਬ ਨੇ ਸ਼ਬਦ ਵਰਤਿਆ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਤਾਂ ਮੈਂ ਕਿਤੇ ਅਰਥ ਕਰਦਿਆਂ ਇਹ ਨਾ ਸਮਝੀਏ। ਕਹਿਣ ਲੱਗੇ ਗੁਰੂ ਕਬਰ ਦੀ ਤਰ੍ਹਾਂ ਹੈ, ਦੀ ਤਰ੍ਹਾਂ ਦਾ ਮਤਲਬ ਇੱਕ ਉਦਾਹਰਣ ਲਈ ਹੈ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦੀ ਕਬਰ ਹੈ। ਇੱਥੋਂ ਤੱਕ ਪਿਆਰਿਓ, ਭਾਈ ਮਰਦਾਨੇ ਵਰਗੇ ਗੁਰਸਿੱਖ ਜਿਨ੍ਹਾਂ ਨੇ 54 ਸਾਲ ਬਾਬਾ ਜੀ ਨਾਲ ਕੀਰਤਨ ਕੀਤਾ, ਫਿਰ ਅਰਜ਼ ਹੈ 1480 ਤੋਂ ਲੈ ਕੇ ਤੇ 1534 ਤੱਕ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਹਜ਼ੂਰ ਨਾਲ ਰਬਾਬ ਵਜਾਈ, ਪਰ ਅੰਤਲੇ ਸਮੇਂ ਸਤਿਗੁਰਾਂ ਨੇ ਕਿਹਾ ਸੀ ਵੀ ਭਾਈ ਸਾਹਿਬ ਜੀ ਕਿ ਤੁਹਾਡੇ ਜਾਣ ਤੋਂ ਬਾਅਦ, ਜੋ ਸਾਡੀਆਂ ਜਨਮ ਸਾਖੀਆਂ ਕਹਿੰਦੀਆਂ, ਜਲ ਪ੍ਰਵਾਹ ਕਰੀਏ, ਖਾਕ ਦੇ ਸਪੁਰਦ ਕਰੀਏ, ਜਾਂ ਅਗਨ ਭੇਟ ਕਰੀਏ, ਜਾਂ ਹਵਾ ਵਿੱਚ ਰੱਖ ਦਈਏ। ਉਹਨਾਂ ਇੱਕੋ ਗੱਲ ਕਹੀ ਸੀ, ਬਾਬਾ ਜੀ ਵਾ ਅਜੇ ਵੀ ਸਰੀਰ ਦੀਆਂ ਬਾਤਾਂ। ਮਹਾਰਾਜ ਜੀ ਨੇ ਅਖੀਰ ਤੇ ਕਿਹਾ ਕਿ ਤੁਹਾਨੂੰ ਖਾਕ ਦੇ ਸਪੁਰਦ ਕਰਕੇ ਤੁਹਾਡੀ ਪੂਜਾ ਕਰਨਗੇ ਲੋਕ, ਤੇਰੀ ਕਬਰ ਦੀ। ਉੱਥੇ ਬੇਨਤੀ ਸੁਣਨ ਵਾਲੀ ਹੈ ਜੀ, ਸਾਡਾ ਇਤਿਹਾਸ ਕਹਿੰਦਾ ਭਾਈ ਸਾਹਿਬ ਨੇ ਕਿਹਾ, ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਜੀ आप जी ने इनी कृपा की शब्द की दात दी कीर्तन कर करके इस चम की कबर चो निकलिया वा चम की कबर चो कढ के मेनू खाक जा पत्थरां दी कबर च ना पाओ कृपा करो मेनू उथे रखियो जिथे तुहाडा वासा होवेगा। मैं ता बेनती की जी चलो रहो विचार गुरु कबर दी तरह है सिख मुरदे दी तरह है कबर विच कदी जौंदे नहीं दफनाए जांदे कबरां विच मुरदे नूं थां मिलदी है। सच यह गुरु विच भी खौमे लैके जिंदा बंदा नहीं समांदा गुरु विच भी वह समा सकदा जिहड़ी अपनी मैं मेरी नूं मार दिंदा है। कबर विच तीन गुण दसे ने जी सियाणे बंदिया कहिंदे सब तो पहला कबर दा गुण यह वे जिन्हों कोई नहीं रखता कबर ओनू रख लैंदी है ओनू थां दिंदी है। दूजा कबर का गुण यह वे कि जिहड़ा ओहदे कोल आ जाए ओहदे पर्दे ढक दिंदी है। तीजा कबर का गुण यह वे कुछ समय बाद जिन्हों अपने भी समा लै उन सची मुची अपने वर्गा भी कर जाती है। इस बेनती फिर सुनियो पहली मर्ज की कबर निथावे नूं थां दिंदी है। उंज वैसे गुरु ग्रंथ साहिब च बाबा फरीद साहिब का एक वचन है गोर निमाणी सड करे ने करिया घर आओ कहिंदे लंघदा पिया ते कबर आवाजा मार रही है ते कह रही है कि ने करिया घर आओ तेरा अपना कोई घर नहीं वह निकरे बंदे मेरे कोल आ जा जिवें आदमी दे कोल इस्लाम अनुसार उहदे कोल अरबां खरबां दी दौलत होवे बिजनेस होवे महल होण पर याद रखियो इन्ना कुछ खोण दे बावजूद भी उहनूं कोई घर नहीं रखदा ते जिस नूं कोई घर नहीं रखदा कबर पट दित्ती जांदी है जिन्हों किसे नहीं रखना कबर उहनूं अपने भी थां दे दिंदी है। सिर्फ उदाहरण है जी इस दुनिया विच भी वह जिन्हों कोई नहीं रखता ना संसार ना कोई होर गुरु जी जिमें कबर निकरियां दा घर बन जाती है। सच एव सतगुरु जिस दा किते भी टिकाणा नहीं महाराज निकरियां दा घर बन जाते हैं। दूजा जिनी मर्जी किसी नूं भैड़ी बीमारी लगी होवे जिहड़ा कबर विच आ जाए उहदे ते मिट्टी पा दिंदे आ उहदे शरीर विचों बदबू भी आउंदी होवे पर कबर कोई क्रीच नहीं करती नफरत नहीं करती उहनूं अपने नाल समेट के उहदे पर्दे पा दिंदी मिट्टी पै जांदी। प्यारिओ जिन्ना मर्जी बंदा जीवन च निकर जाए पर जदों गुरु अपने कोल थां दे दे ना जिवें रोगी बंदे दा शरीर बदबू मारदा होवे ते कबर परदे पा के ढक के अपने भी समा लैंदी है। सच एवे सतगुरु इन्ने कृपालू ने सतगुरु गुरु नानक साहब परदे पा के बंदे नूं अपने विच टिका लैंदे आ। तीसरी बेनती सुनियो मैं क्या कबर निथावे नूं थां कबर परदे ढकदी है। तीसरी बेनती कि कुछ समय बाद ओही शरीर मिट्टी विच मिट्टी हो जांदा है कबर अपने विच समा लैंदी है। इसे तरह सतगुरु जिहड़ा हजूर दी शरण विच आ जाए गुरमुखो कुछ समय बाद जिहदी मैं मेरी मर्ज है वह गुरु दे विच ही समा जांदा है। भाई साहब जी ने कहा मुरदा होए मुरीद सो गुरु गोर समावे शब्द सुरत लबलीन होए वह आप गवावे। इत्थे मेरी फिर बेनती मुरदा होए मुरीद ना गली होवना गल्लां वाला नहीं दरवेश विरला है कोई सबर सिदक शहीद भरम भुख होवना दरवेश होवे जिहड़ा सबर च जींदा जिन्हों सतगुरु जी अज कह रहे ने आसा ते अंदेशा जिहड़ा त्याग दिंदा सबर जिहड़ा सिदक भी जींदा है जिहड़ा सच उत्ते अपने आप नूं कुर्बान कर दिंदा सच की गवाही दिंदा शहीद ते जिस दे अंदर ना भरम हुंदा ना भय हुंदा यह असल च दरवेश है। मुरदा होए मुरीद ना गली होवना सबर सिदक शहीद भरम पौख होवना गोला मुल खरीद कारे जोबना। प्यारे दरवेश ता ओवे जिवें विके कोई बंदे गुलामी करदे आ जिहड़े बंदे गुलाम ने उहनां दी अपनी कोई मर्जी हुंदी है जी। सूफी साहित विच सूफियां विच इक हजरत इब्राहिम आदम बलखी होए आ। मैं थोड़ी थोड़ी कहानी साखी रूप जरूर अर्ज करी जाना हुना वह बहुत पहुंचे हो दरवेश होए ने वह अपनी जिंदगी विच कहिंदे सन कि एक गुलाम ने मैनू रब दा गुलाम बनाने वास्ते प्रेर दिता। हजरत इब्राहिम बलखी वो एक दिन बैठे हुए कह रहे सन कि मैं एक गुलाम खरीद के आंदा ਇਹ ਅਸਲ ਚ ਉਹਨਾਂ ਦੀ ਜ਼ਿੰਦਗੀ ਦੀ ਘਟਨਾ ਹੈ। ਗੁਲਾਮ ਖਰੀਦ ਕੇ ਲਿਆਂਦਾ ਤੇ ਜਦੋਂ ਗੁਲਾਮ ਮੇਰੇ ਘਰ ਚ ਆਇਆ, ਮੈਂ ਉਹਨੂੰ ਪਹਿਲਾ ਸਵਾਲ ਕੀਤਾ ਕਿ ਤੇਰਾ ਨਾਮ ਕੀ ਹੈ, ਜਾਂ ਅਸੀਂ ਆਪਣੇ ਘਰ ਚ ਤੈਨੂੰ ਕਿਸ ਨਾਮ ਤੋਂ ਪੁਕਾਰੀਏ। ਕਹਿੰਦਾ ਉਸ ਗੁਲਾਮ ਨੇ ਮੇਰੇ ਵੱਲ ਤੱਕ ਤਾਕੇ, ਕਿਆ ਮਾਲਿਕ, ਮੇਰਾ ਆਪਣਾ ਕੋਈ ਨਾਮ ਨਹੀਂ, ਜਿਸ ਨਾਮ ਨਾਲ ਤੁਸੀਂ ਪੁਕਾਰੋਗੇ ਉਹੀ ਮੇਰਾ ਨਾਮ ਬਣ ਜਾਏਗਾ। ਕਹਿੰਦਾ ਮੈਂ ਦੂਸਰਾ ਸਵਾਲ ਕੀਤਾ, ਤੂੰ ਇਸ ਘਰ ਵਿੱਚ ਕਿੱਥੇ ਰਹਿਣਾ ਪਸੰਦ ਕਰੇਗਾ, ਮਕਾਨ ਕਈ ਮੰਜ਼ਿਲਾਂ ਹੈ, ਕਿਸ ਥਾਂ ਤੇ ਰਹਿਣਾ ਪਸੰਦ ਕਰੇਗਾ। ਉਹਦਾ ਦੂਸਰਾ ਉੱਤਰ ਸੀ ਸਵਾਲ ਦਾ ਕਿ ਮਾਲਕ, ਜਿੱਥੇ ਤੁਸੀਂ ਰੱਖ ਦਿਓਗੇ ਮੈਂ ਉੱਥੇ ਰਹਿ ਜਾਵਾਂਗਾ। ਉਹਨੇ ਤੀਸਰਾ ਸਵਾਲ ਕੀਤਾ, ਤੂੰ ਕਿਹੋ ਜਿਹਾ ਕੱਪੜੇ ਪਹਿਨਣੇ ਪਸੰਦ ਕਰੇਗਾ। ਉਹਨੇ ਤੀਸਰੇ ਸਵਾਲ ਦਾ ਉੱਤਰ ਦਿੱਤਾ, ਮਾਲਕ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹੀ ਕੱਪੜੇ ਮੈਂ ਪਾ ਲਵਾਂਗਾ। ਉਹਨਾਂ ਚੌਥਾ ਸਵਾਲ ਕੀਤਾ, ਇਬਰਾਹਿਮ ਆਦਮ ਕਹਿੰਦੇ ਮੈਂ ਚੌਥਾ ਸਵਾਲ ਕੀਤਾ ਕਿ ਤੂੰ ਕੀ ਜ਼ਿਆਦਾ ਖਾਣਾ ਪਸੰਦ ਕਰੇਗਾ, ਤੇ ਅੱਗੋਂ ਉਸ ਗੁਲਾਮ ਨੇ ਉੱਤਰ ਦਿੱਤਾ ਕਿ ਜੋ ਤੁਸੀਂ ਦੇ ਦਿਓਗੇ ਮੈਂ ਉਹੀ ਖਾਣਾ ਕਰਾਂਗਾ, ਜੋ ਤੁਹਾਨੂੰ ਚੰਗਾ ਲੱਗੇਗਾ। ਕਹਿੰਦੇ ਮੇਰੇ ਚਾਰ ਪ੍ਰਸ਼ਨ ਸਨ ਤੇ ਚਾਰਾਂ ਦਾ ਉੱਤਰ ਇੱਕੋ ਹੀ ਸੀ। ਜੇ ਮੈਂ ਪੁੱਛਿਆ ਤੇਰਾ ਨਾਮ ਕੀ, ਕਹਿੰਦਾ ਜਿਸ ਨਾਮ ਨਾਲ ਬੁਲਾ ਲਓਗੇ। ਜੇ ਮੈਂ ਪੁੱਛਿਆ ਰਹਿਣਾ ਕਿੱਥੇ ਪਸੰਦ ਕਰੇਗਾ, ਜਿੱਥੇ ਰੱਖ ਲਓਗੇ। ਜੇ ਮੈਂ ਪੁੱਛਿਆ ਖਾਣਾ ਕੀ ਪਸੰਦ ਕਰੇਗਾ, ਕਹਿੰਦਾ ਜੋ ਤੁਹਾਡੀ ਮਰਜ਼ੀ। ਚੌਥਾ ਪੁੱਛਿਆ ਪਹਿਨਣਾ ਕੀ ਪਸੰਦ ਕਰੇਗਾ, ਉੱਥੇ ਵੀ ਕਹਿੰਦਾ ਜੋ ਤੁਹਾਡੀ ਮਰਜ਼ੀ। ਕਹਿੰਦੇ ਮੈਂ ਗੁੱਸੇ ਚ ਆ ਗਿਆ ਤੇ ਮੈਂ ਤੈਸ਼ ਚ ਆ ਕੇ ਕਿਹਾ ਤੇਰੀ ਆਪਣੀ ਕੋਈ ਮਰਜ਼ੀ ਨਹੀਂ, ਮੈਂ ਤੈਨੂੰ ਸਵਾਲ ਕਰ ਰਿਹਾ, ਤੂੰ ਵਾਰ ਵਾਰ ਇੱਕੋ ਗੱਲ ਕਹੀ ਜਾ ਰਿਹਾ, ਤੁਹਾਡੀ ਮਰਜ਼ੀ, ਤੁਹਾਡਾ ਖਾਣਾ, ਤੁਹਾਡਾ ਰਹਿਣਾ, ਤੁਹਾਡਾ ਪਹਿਨਣਾ, ਜੋ ਤੁਹਾਡੀ ਮਰਜ਼ੀ ਉਹ, ਤੇਰੀ ਮਰਜ਼ੀ ਕੋਈ ਨਹੀਂ। ਕਹਿੰਦੇ ਮੈਂ ਤੈਸ਼ ਚ ਬੋਲਿਆ, ਉਹਦੀਆਂ ਅੱਖਾਂ ਪਾਣੀ ਨਾਲ ਭਰ ਰਹੀਆਂ। ਕਹਿਣ ਲੱਗਾ ਮਾਲਕ, ਸਾਡੀਆਂ ਮਰਜ਼ੀਆਂ ਤਾਂ ਉਦਨ ਹੀ ਮਰ ਗਈਆਂ ਜਿੱਦਣ ਤੇਰੇ ਗੁਲਾਮ ਬਣ ਗਏ। ਗੁਲਾਮਾਂ ਦੀ ਕੋਈ ਮਰਜ਼ੀ ਥੋੜਾ ਹੁੰਦੀ ਹੈ, ਉਹ ਤਾਂ ਮਾਲਕ ਦੇ ਹੁਕਮ ਅਨੁਸਾਰ ਚੱਲਦੇ ਆ। ਸੱਚੀ ਮੁੱਚੀ ਜੀ, ਦਰਵੇਸ਼ ਵਿਕਿਆ ਹੋਇਆ ਹੈ, ਭਾਈ ਸਾਹਿਬ ਕਹਿ ਰਿਹਾ ਵਿਕੇ ਹੋਏ ਦੀ ਕੋਈ ਮਰਜ਼ੀ ਨਹੀਂ, ਵਿਕੇ ਹੋਏ ਦੀ ਮਰਜ਼ੀ ਨਹੀਂ ਚੱਲਦੀ, ਉਹ ਮਾਲਕ ਦੀ ਮਰਜ਼ੀ ਨੂੰ ਸਵੀਕਾਰ ਕਰ ਲੈਂਦਾ, ਉਹ ਆਪਣੀ ਰਜ਼ਾ ਚ ਨਹੀਂ। ਥੋੜੀ ਜਿਹੀ ਹੋਰ ਬੇਨਤੀ, ਗੁਰੂ ਨਾਨਕ ਸਾਹਿਬ ਜੀ ਦਾ ਮਾਰੂ ਰਾਗ ਸ਼ਬਦ ਹੈ ਜੀ, ਉੱਥੇ ਇੱਕ ਮਹਾਰਾਜ ਨੇ ਆਪਣੇ ਲਈ ਜਿਹੜੇ ਸ਼ਬਦ ਵਰਤੇ ਨੇ, ਮੇਰਾ ਖਿਆਲ ਏਦੋ ਵੱਡੀ ਨਿਰਮਾਣਤਾ ਨਹੀਂ ਕਿਤੇ ਮਿਲਣੀ ਗੁਰਮੁਖੋ, ਜਿੰਨੀ ਨਿਮਰਤਾ, ਸੱਚੀ ਜੀ ਜਿੰਨੀ ਨਿਮਰਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਚ ਹੈ ਨਾ ਮਹਾਰਾਜ ਜੀ ਕੋਲ, ਇੰਨੀ ਨਿਮਰਤਾ ਸ਼ਾਇਦ ਕਿਸੇ ਪੈਗੰਬਰ, ਸ਼ਾਇਦ ਮੈਂ ਲਫ਼ਜ਼ ਵਰਤ ਰਿਹਾ, ਪੈਗੰਬਰ ਕੋਲ ਹੋਵੇ। ਇੱਕ ਹੁੰਦਾ ਨੌਕਰ ਰੱਖਣਾ, ਇੱਕ ਹੁੰਦਾ ਗੁਲਾਮ ਬਣਾ ਲੈਣਾ, ਖਰੀਦ ਲੈਣਾ, ਰਹਿੰਦੇ ਦੋਵੇਂ ਮਾਲਕ ਦੇ ਘਰ ਨੇ। ਨੌਕਰ ਵੀ ਸ਼ਬਦ ਵਰਤਦਾ ਇਹ ਮੇਰਾ ਮਾਲਕ ਹੈ ਜੀ, ਤੇ ਗੁਲਾਮ ਵੀ ਕਹਿੰਦਾ ਇਹ ਮੇਰਾ ਮਾਲਕ ਹੈ, ਪਰ ਦੋਨਾਂ ਚ ਥੋੜਾ ਜਿਹਾ ਫਰਕ ਹੈ ਜੀ। ਨੌਕਰ ਜਾਂ ਚਾਕਰ, ਉਹ ਮਾਲਕ ਦੀ ਚਾਕਰੀ ਕਰਦਾ, ਉਹਨੂੰ ਹਰ ਮਹੀਨੇ ਤਨਖਾਹ ਮਿਲਦੀ ਹੈ, ਹਰ ਮਹੀਨੇ ਉਹਨੂੰ ਪੈਸੇ ਮਿਲਦੇ ਆ। ਕਈਆਂ ਨੂੰ ਬਾਹਰ ਵੇਖੋ ਹਫ਼ਤੇ ਬਾਅਦ ਚੈੱਕ ਦਿੰਦੇ ਆ, ਸੱਚ ਇਹ ਵੇ ਨੌਕਰ ਮਹੀਨੇ ਬਾਅਦ, ਹਫ਼ਤੇ ਬਾਅਦ, ਛਿਮਾਹੀ ਬਾਅਦ, ਸਾਲ ਬਾਅਦ ਉਹਨੂੰ ਤਨਖਾਹ ਮਿਲਦੀ, ਉਹ ਪੈਸੇ ਲੈ ਲੈਂਦਾ, ਤੇ ਜਿੰਨਾ ਸਮਾਂ ਉਹਨੂੰ ਤਨਖਾਹ ਮਿਲੀ ਉਹ ਕੰਮ ਕਰਦਾ, ਤੇ ਜੇ ਉਹਦੀ ਮਰਜ਼ੀ ਆਵੇ ਕਿਤੇ ਪੈਸੇ ਵੱਧ ਮਿਲ ਜਾਣ ਤੇ ਉਹ ਕਹਿ ਵੀ ਦਿੰਦਾ ਜੀ ਮੈਂ ਕੱਲ ਤੋਂ ਅਗਲੇ ਮਹੀਨੇ ਤੋਂ ਤੁਹਾਡੇ ਕੋਲ ਜੌਬ ਨਹੀਂ ਕਰਨੀ, ਮੈਂ ਹੋਰ ਥਾਂ ਤੇ ਕਰ ਲੱਗਾ, ਤੇ ਮਾਲਕ ਉਹਦਾ ਕੀ ਵਿਗਾੜ ਲੂਗਾ ਜੀ, ਨੌਕਰੀ ਕਰ ਰਿਹਾ, ਅਗਲਾ ਛੱਡ ਕੇ ਕਹੇਗਾ ਮੈਂ ਨਹੀਂ ਕਰ ਸਕਦਾ। ਨੌਕਰ ਨੂੰ ਪੈਸੇ ਮਿਲਦੇ ਨੇ ਪਰ ਉਹਦੀ ਆਪਣੀ ਮਰਜ਼ੀ ਕਾਇਮ ਰਹਿੰਦੀ ਏ, ਉਹ ਛੱਡ ਕੇ ਵੀ ਜਾ ਸਕਦਾ, ਪਰ ਜਿਹੜੇ ਇੱਕ ਵਾਰੀ ਵਿਕ ਜਾਂਦੇ ਨੇ ਨਾ ਪਿਆਰਿਓ, ਯਾਦ ਰੱਖਿਓ ਉਹਨੂੰ ਨੌਕਰ ਦੀ ਤਰ੍ਹਾਂ ਛੱਡਣਾ ਨਹੀਂ, ਜਿਹੜਾ ਵਿਕ ਗਿਆ ਉਹਨੂੰ ਸਾਰੀ ਜ਼ਿੰਦਗੀ ਮਾਲਕ ਦੇ ਦਰ ਤੇ ਹੀ ਰਹਿਣਾ ਪੈਂਦਾ। ਇਸੇ ਕਰਕੇ ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹੀਏ, ਮੈਂ ਤਾਂ ਅੱਜ ਸ਼ਬਦ ਥੋੜੇ ਜਿਹਾ ਅਰਥ ਹੋਰ ਵਿਸਤਾਰ ਨਾਲ ਕਰਨੇ ਚਾਹੁੰਦਾ ਦਰਵੇਸ਼ ਦੇ। ਭਾਈ ਸਾਹਿਬ ਨੇ ਕਿਹਾ ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ, ਕਹਿੰਦੇ ਗੋਲਾ ਮੁੱਲ ਖਰੀਦ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੀ ਵਿਆਖੀ ਕਰ ਰਹੇ ਨੇ, ਉਹ ਸ਼ਬਦ ਹੈ ਮੁੱਲ ਖਰੀਦੀ ਲਾਲਾ ਗੋਲਾ, ਜਾਂ ਹੈ ਦਰਵੇਸ਼ੀ ਮਾਲਕ ਦੇ ਦਰ ਦੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਫਿਰ ਥੋੜੇ ਜਿਹੇ ਅਰਥ, ਕਹਿੰਦੇ ਮੈਂ ਆਪਣੇ ਸਤਿਗੁਰੂ ਜੀ ਦੇ ਬਚਨਾਂ ਤੇ, ਧੰਨ ਗੁਰੂ ਨਾਨਕ ਦੇਵ ਜੀ, ਆਪਣੇ ਸਤਿਗੁਰਾਂ ਜੀ ਦੇ ਬਚਨਾਂ ਦੇ ਬਦਲੇ ਆਪਣੇ ਸਤਿਗੁਰਾਂ ਦੀ ਖੱਟੀ ਤੇ ਵਿਕ ਗਿਆ ਵਾਂ। ਤੇ ਮੈਂ ਅਰਜ ਅੱਜ ਇਹ ਕਰ ਰਿਹਾ, ਦਰਵੇਸ਼ ਦਾ ਅਰਥ ਹੈ ਜਿਹੜਾ ਦਰ ਦੇ ਉੱਤੇ ਲਟਕ ਜਾਏ, ਖੱਬੇ ਸੱਜੇ ਨਾ ਫਿਰ ਜਾਏ। ਮਹਾਰਾਜ ਕਹਿ ਰਹੇ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਜਿੱਧਰ ਲਾਓਗੇ ਮੈਂ ਉੱਥੇ ਲੱਗ ਜਾਣਾ। ਤੇਰੇ ਲਾਲੇ ਕਿਆ ਚਤੁਰਾਈ, ਇੱਥੇ ਚਤੁਰਾਈ ਦਾ ਅਰਥ ਮਲੀਨ ਚਤੁਰਾਈ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਇੰਜ ਪ੍ਰਤੀਤ ਹੁੰਦਾ ਇੱਥੇ ਚਤੁਰਾਈ ਦਾ ਅਰਥ ਹੈ ਸੋਝੀ ਸੁਰਤ। ਮੇਰੇ ਕੋਲ ਇੰਨੀ ਸਮਝ ਨਹੀਂ ਕਿ ਮਾਲਕ ਮੈਂ ਤੇਰੇ ਹੁਕਮ ਨੂੰ ਮੰਨ ਸਕਾਂ, ਤੇਰੇ ਹੁਕਮ ਨੂੰ ਜਾਣ ਸਕਾਂ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਇਆ। ਹੁਣ ਅਗਲੇ ਬਚਨ ਨੇ ਮਹਾਰਾਜ ਕਿੱਡੇ ਪਿਆਰੇ ਸ਼ਬਦ ਵਰਤੇ ਨੇ, ਪੀਏ ਤਾਂ ਪਾਣੀ ਆਣੀ ਮੀਰਾ। ਮੀਰਾ ਦਾ ਅਰਥ ਪਾਤਸ਼ਾਹ, ਇਹਦਾ ਅਰਥ ਹੇ ਪਾਤਸ਼ਾਹ ਜੀ, ਆਪ ਜੀ ਦੇ ਦਰ ਦਾ ਗੁਲਾਮ ਹਾਂ, ਆਪ ਜੀ ਦੇ ਦਰ ਦਾ ਦਰਵੇਸ਼ ਹਾਂ। ਜੇ ਪਿਆਸ ਲੱਗੀ ਏ ਤੇ ਇਸ ਗੁਲਾਮ ਨੂੰ ਹੁਕਮ ਕਰੋ, ਤੁਹਾਡੇ ਵਾਸਤੇ ਨਿਰਮਲ ਠੰਡਾ ਪਾਣੀ ਲੈ ਕੇ ਆਵਾਂ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ। ਜੇ ਭੁੱਖ ਲੱਗੀ ਹੈ, ਇਸ ਗੁਲਾਮ ਨੂੰ ਹੁਕਮ ਕਰੋ, ਹੁਣੇ ਮੈਂ ਕਣਕ ਜਾਂ ਹੁਣੇ ਮੈਂ ਤਾਜ਼ਾ ਆਟਾ ਪੀ ਕੇ ਲਿਆਉਣਾ ਵਾਂ, ਪਾਣੀ ਲਿਆਵਾਂ, ਆਟਾ ਤਾਜ਼ਾ ਪੀ ਕੇ ਲਿਆਵਾਂ ਜੇ ਭੁੱਖ ਲੱਗੀ ਪ੍ਰਸ਼ਾਦੇ ਲਈ। ਵੇਖੋ ਗੁਰਬਾਣੀ ਦੇ ਬਚਨ ਨੇ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੱਖਾਂ ਫੇਰੀ ਪੈਰ ਮਿਲੋਵਾਂ, ਜਬ ਤਰ੍ਹਾਂ ਤੇਰਾ ਨਾਉ। ਸੱਚੇ ਪਾਤਸ਼ਾਹ ਮੈਂ ਗਰਮੀ ਲੱਗੇ ਪੱਖਾ ਝੱਲਾਂ, ਆਪ ਜੀ ਦੇ ਚਰਨ ਦਿਓ ਮੈਂ ਮਲ ਮਲ ਕੇ ਧੋਵਾਂ, ਤੇ ਕਿਰਪਾ ਕਰਿਓ ਮੈਂ ਤੁਹਾਡੇ ਦਰ ਤੇ ਵਿਕਿਆ ਵਾਂ। ਮੇਰੀ ਜ਼ਿੰਦਗੀ ਚ ਕੋਈ ਲਮ੍ਹਾ ਐਸਾ ਨਾ ਆਵੇ ਜਦੋਂ ਤੇਰਾ ਨਾਮ ਵਿਸਰ ਜਾਏ, ਮੈਂ ਆਪ ਜੀ ਦੇ ਨਾਮ ਨੂੰ ਜਪਦੇ ਰੱਖਾਂ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੱਖਾਂ ਫੇਰੀ ਪੈਰ ਮਿਲੋਵਾਂ, ਜਬ ਤਰ੍ਹਾਂ ਤੇਰਾ ਨਾਉ। ਪਿਆਰਿਓ, ਇੰਨੀ ਗੁਲਾਮੀ ਕਰਕੇ, ਇੰਨਾ ਆਪਣੇ ਆਪ ਨੂੰ ਸਮਰਪਣ ਕਰਕੇ ਦਾਵਾ ਨਹੀਂ ਕੀਤਾ। ਮੈਂ ਤਾਂ ਕਿਹਾ ਏਡੂ ਵੱਡੀ ਨਿਮਰਤਾ ਕਿਤੇ ਨਹੀਂ। ਇਹ ਨਹੀਂ ਕਿਹਾ ਵੀ ਮੈਂ ਇੰਨੇ ਮਹੀਨੇ ਹੋ ਗਏ, ਇੰਨੇ ਸਾਲ ਹੋ ਗਏ ਸੇਵਾ ਕਰਦਿਆਂ। ਮਹਾਰਾਜ ਕਹਿੰਦੇ ਆ, ਲੂਣ ਹਰਾਮੀ ਨਾਨਕ ਲਾਲਾ। ਵਾਹਿਗੁਰੂ ਕਹਿੰਦੇ, ਸਤਿਗੁਰੂ ਤੇਰੇ ਦਰ ਦਾ ਗੁਲਾਮ ਖਾਂ, ਪਰ ਤੇਰੇ ਲੂਣ ਨੂੰ ਖਾ ਕੇ ਹਲਾਨ ਲਈ ਕੀਤਾ, ਮੈਂ ਤੇਰੇ ਲੂਣ ਦੀ ਕਦਰ ਕੀ ਨਹੀਂ ਜਾਣੀ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੈ ਤੁਦ ਵਡਿਆਈ। ਜੇ ਗੁਲਾਮ ਨੂੰ ਤੂੰ ਬਖਸ਼ ਦੇ, ਇਹ ਤੇਰੀ ਵਡਿਆਈ ਹੈ। ਮੈਂ ਫਿਰ ਬੇਨਤੀ ਕਰਾਂ, ਜਿਹੜੀ ਅੱਜ ਮੈਂ ਪੌੜੀ ਚੁਣੀ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ। ਉਹ ਪਿਆਰਿਓ, ਦਰਵੇਸ਼ ਦੀ ਕੋਈ ਆਪਣੀ ਮੰਗ ਨਹੀਂ, ਉਹਦਾ ਉਹ ਤਾਂ ਸਬਰ ਦੇ ਆਸਰੇ ਜੀਂਦਾ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਨਾ ਕਿ ਸਾਬਰ ਅੰਦਰ ਸਾਬਰੀ, ਤਨ ਏਵੈ ਜਲੇਣ, ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਮਹਾਰਾਜ ਕਹਿ ਰਹੇ ਨੇ, ਸਬਰ ਸਿਦਕ ਸ਼ਹੀਦ ਭਰਮ ਭੋ ਖੋਬਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਜਿਹੜਾ ਦਰਵੇਸ਼ ਬਣ ਗਿਆ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ। ਉਹਨੂੰ ਨਾ ਭੁੱਖ ਤੰਗ ਕਰਦੀ ਏ, ਨਾ ਨੀਂਦ ਤੰਗ ਕਰਦੀ ਏ। ਨੀਂਦ ਆਵੇਗੀ ਤੇ ਸੌਵੇਗਾ, ਭੁੱਖ ਲੱਗੇਗੀ ਤੇ ਖਾਏਗਾ। ਇੰਨਾ ਸਬਰ ਵਿੱਚ ਜਾਂਦਾ, ਉਹ ਭੁੱਖ ਨੂੰ ਵੀ ਸਹਿ ਜਾਂਦਾ ਤੇ ਨੀਂਦ ਨੂੰ ਵੀ ਸਹਿ ਜਾਂਦਾ। ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਣ ਹੋਏ ਜਦੀਦ। ਜਿਹੜੇ ਆਪਾਂ ਹੁਣ ਚਲੋ ਸ਼ਬਦ ਪੜ੍ਹ ਲਿਆ ਗੁਰੂ ਨਾਨਕ ਸਾਹਿਬ ਜੀ ਦਾ, ਕਿ ਖਾਏ ਤਾਂ ਪੀਸਣ ਜਾਓ, ਉਹ ਤਾਜ਼ਾ ਆਟਾ ਪੀਣ ਵਾਸਤੇ ਜਾਂਦਾ ਹੈ। ਪੀਣ ਹੋਏ ਜਜੀਦ, ਪਗਮਲ ਧੋਵਣਾ, ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਪਿਆਰਿਓ, ਇੰਨਾ ਗੰਭੀਰ ਹੁੰਦਾ, ਉਹ ਖੁਸ਼ੀ ਚ ਹੱਸਦਾ ਕੋਈ ਨਹੀਂ, ਗਮੀ ਚ ਢਾਹਾਂ ਮਾਰ ਕੇ ਰੋਂਦਾ ਨਹੀਂ। ਤੇ ਅੱਗੇ ਫਿਰ ਸਤਿਗੁਰੂ ਦੇ ਪਿਆਰੇ ਸਿੱਖ ਨੇ ਕਿਹਾ, ਭਾਈ ਆਹ ਹੁੰਦਾ ਦਰਵੇਸ਼। ਇਹੋ ਜਿਹੇ ਬੰਦੇ ਜਿਹੜੇ ਨੇ ਉਹ ਦਰਵੇਸ਼ ਨੇ। ਉਹ ਕਹੇ, ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ, ਉਹ ਮਾਲਕ ਦੇ ਦਰ ਦੇ ਉੱਤੇ ਵਿਕ ਜਾਂਦੇ ਆ। ਮੈਂ ਅਰਜ਼ ਕਰਾਂ, ਅੱਜ ਸਤਿਗੁਰੂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਿਵਸ ਹੈ। ਆਪਾਂ ਇਹਦੇ ਅਰਥ ਬਿਲਕੁਲ ਕਰਾਂਗੇ ਜੀ, ਭਾਵੇਂ ਉਸ ਦਿਨ ਡਿਟੇਲ ਨਾਲ ਕੀਤੇ ਆ। ਅੱਜ ਦਰਵੇਸ਼ ਸ਼ਬਦ ਜਦੋਂ ਆਇਆ ਤੇ ਭਾਈ ਆਨੰਦ ਲਾਲ ਸਾਹਿਬ ਜੀ ਨੇ ਧੰਨ ਗੁਰੂ ਹਰਿ ਸਾਹਿਬ ਲਈ ਵੀ ਲਫ਼ਜ਼ ਦਰਵੇਸ਼ ਵਰਤਿਆ, ਜਿਸ ਦੇ ਉਸ ਦਿਨ ਬੇਨਤੀ ਕੀਤੀ। ਗੁਰੂ ਗੋਬਿੰਦ ਸਿੰਘ ਜੀ ਲਈ ਸ਼ਬਦ ਵਰਤਿਆ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਉੱਥੇ ਭਾਈ ਨੰਦ ਲਾਲ ਸਾਹਿਬ ਜੀ ਨੇ ਸਤਿਗੁਰਾਂ ਦੀ ਸਿਫਤ ਵਿੱਚ ਜਿਹੜੇ ਸ਼ਬਦ ਕਹੇ ਉਹ ਗੰਜਨਾਮੇ ਚ ਕਹਿੰਦੇ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਜਿਹਨੂੰ ਦਸ਼ਮੇਸ਼ ਪਿਤਾ ਜੀ ਨੇ ਕਿਹਾ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਭਾਈ ਨੰਦ ਲਾਲ ਸਾਹਿਬ ਕਹਿੰਦੇ ਹੱਕ ਪਰਵਰ, ਹੱਕ ਪਰਵਰ ਹੱਕ ਦਾ ਅਰਥ ਤੇ ਸੱਚ, ਤੇ ਪਰਵਰ ਦਾ ਅਰਥ ਤੇ ਪਾਲਣਾ ਕਰਨ ਵਾਲਾ। ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਸੱਤਵੇਂ ਗੁਰੂ ਜੀ ਸੱਚ ਦੀ ਪਾਲਣਾ ਕਰਨ ਵਾਲੇ ਨੇ। ਹੱਕ ਕੇਸ਼, ਕੇਸ਼ ਦਾ ਅਰਥ ਹੈ ਧਾਰਨ ਕਰਨਾ, ਹੱਕ ਦਾ ਅਰਥ ਹੈ ਸੱਚ। ਧੰਨ ਗੁਰੂ ਹਰ ਰਾਏ ਸਾਹਿਬ ਜੀ ਹੱਕ ਦੀ ਪਾਲਣਾ ਕਰਦੇ ਆ, ਸੱਚ ਨੂੰ ਧਾਰਨ ਕੀਤਾ। ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ ਰਾਏ, ਧੰਨ ਗੁਰੂ ਹਰ ਰਾਏ ਸਾਹਿਬ ਜੀ ਸੁਲਤਾਨ ਵੀ ਨੇ ਤੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਦਰਵੇਸ਼ ਵੀ ਨੇ। ਉੱਥੇ ਲਫ਼ਜ਼ ਮਹਾਰਾਜ ਲਈ ਦਰਵੇਸ਼ ਵਰਤਿਆ, ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਪਾਤਸ਼ਾਹ ਵੀ ਨੇ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰਮੁਖ ਦਰਵੇਸ਼ ਵੀ ਨੇ। ਥੋੜਾ ਜਿਹਾ ਉਹਨਾਂ ਦੇ ਜੀਵਨ ਸੰਬੰਧੀ ਅਰਜ਼ ਕਰਦੇ ਨਾ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਜਨਮ ਬਾਬਾ ਗੁਰਦਿੱਤਾ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ ਹੈ, ਕੀਰਤਪੁਰ ਸ਼ੀਸ਼ ਮਹਿਲ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਨੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ। ਗੁਰੂ ਹਰ ਰਾਏ ਸਾਹਿਬ ਜੀ ਦੇ ਭਰਾਤਾ ਦਾ ਨਾਮ ਹੈ ਬਾਬਾ ਧੀਰਮਲ ਜੀ। ਗੁਰੂ ਹਰ ਰਾਏ ਸਾਹਿਬ ਜੀ ਉਹਨਾਂ ਨੂੰ ਦਾਦਾ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਦਿੱਤੀ ਹੈ। ਇਹ ਚਲੋ ਸਾਰੇ ਸਾਖੀ ਜਾਣਦੇ ਆ ਕਿ ਸੱਚੇ ਪਾਤਸ਼ਾਹ ਮਹਾਰਾਜ ਬੜੇ ਕੋਮਲ ਖਿਰਦੇ ਵਾਲੇ ਨੇ, ਉਹ ਫੁੱਲ ਟੁੱਟਾ ਤੇ ਉੱਥੇ ਵੀ ਬੈਠ ਜਾਂਦੇ ਆ। ਪਰ ਜਿਹੜੀਆਂ ਉਹਨਾਂ ਬਖਸ਼ਾਂ ਸਾਡੇ ਤੇ ਕੀਤੀਆਂ, ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ, ਬੜੀਆਂ ਸੰਖੇਪ ਜਿਹੀਆਂ। ਇੱਕ ਤਾਂ ਗੁਰੂ ਹਰ ਰਾਏ ਸਾਹਿਬ ਜੀ ਦਾ ਦਵਾਖਾਨਾ, ਉਹਦੇ ਤੋਂ ਹੋਰ ਕੋਈ ਦਵਾਖਾਨਾ ਨਹੀਂ। ਦੂਸਰੀ ਗੱਲ, ਉਹਨਾਂ ਨੇ ਇੱਕ ਹੋਰ ਬਖਸ਼ਿਸ਼ ਕੀਤੀ, ਉਹਨਾਂ ਨੇ ਬਾਗ ਲਵਾਏ, ਉਹਨਾਂ ਨੇ ਜਾਨਵਰ ਪੰਛੀ ਪਕੜ ਕੇ ਲਿਆਉਣੇ ਜਿਹਨੂੰ ਚਿੜੀਆ ਘਰ ਕਹਿੰਦੇ ਅੱਜ ਕੱਲ, ਇਹ ਵੀ ਬਣਵਾਇਆ। ਪਰ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਉਹਨਾਂ ਨੇ ਇੰਨੀਆਂ ਬਖਸ਼ਾਂ ਕੀਤੀਆਂ, ਉੱਥੇ ਸਿੱਖਾਂ ਵਿੱਚ ਜਿਹੜੀਆਂ 6 ਬਖਸ਼ਾਂ ਨੇ ਨਾ ਜੀ, ਮੈਂ ਥੋੜਾ ਜਿਹਾ ਜਿਹੜੇ ਸੱਜਣ ਇਤਿਹਾਸ ਤੋਂ ਜਾਣੂ ਉਹ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਇਸ ਵਿੱਚੋਂ 3 ਬਖਸ਼ਾਂ ਧੰਨ ਗੁਰੂ ਹਰ ਰਾਏ ਸਾਹਿਬ ਨੇ ਦਿੱਤੀਆਂ ਨੇ। ਫਿਰ ਇਸ ਬੇਨਤੀ ਨੂੰ ਸੁਣਿਓ, ਅੱਜ ਵੈਸੇ ਇਹਦੀ ਗੱਲ ਕੀਤੀ ਨਹੀਂ ਜਾਂਦੀ, ਬੜੀ ਘੱਟ, ਕਿਉਂਕਿ ਜਦੋਂ ਕਿਸੇ ਸੰਪਰਦਾ ਚ ਕੋਈ ਬੰਦਾ ਗਲਤੀ ਕਰ ਲੈ ਤੇ ਸਾਡਾ ਹਾਜ਼ਮਾ ਇਹੋ ਜਿਹਾ ਬਣ ਚੁੱਕਾ, ਉਹ ਸਾਰੇ ਨੂੰ ਆਪਾਂ ਕਹਿੰਦੇ ਚਲੋ ਬਾਹਰ, ਤੇ ਪਤਾ ਨਹੀਂ ਸਾਡਾ ਤੇ ਸੁਭਾਅ ਵੀ ਇਹ ਬਣ ਚੁੱਕਾ ਜੀ ਸੱਚੀ ਲੋ ਸਿੱਖਾਂ ਦਾ। ਇਸ ਗੱਲ ਨੂੰ ਕੋਈ ਮਹਿਸੂਸ ਨਾ ਕਰੇ, ਮੰਜੀ ਸਾਹਿਬ ਕਹਿ ਰਹੇ ਹਾਂ, ਦੂਜੇ ਧਰਮ ਵਾਲੇ ਇੱਥੇ ਉਹ ਕਹਿੰਦੇ ਆਹ ਵੀ ਸੰਪਰਦਾ ਸਾਡੇ ਚੋਂ ਹੈ, ਆਹ ਵੀ ਸਾਡੇ ਚੋਂ ਨੇ, ਅਸ ਇਹ ਵੀ ਸਾਡੇ ਚੋਂ ਨੇ, ਤੇ ਆਪਾਂ ਜਿੱਦਣ ਬਹਿੰਦੇ ਹਾਂ ਕਹਿੰਦੇ ਇਹਨੂੰ ਵੀ ਛੇਕ ਦਿਓ, ਇਹਨੂੰ ਵੀ ਬਾਹਰ ਕੱਢ ਦਿਓ, ਇਹਨੂੰ ਵੀ ਬਾਹਰ ਕੱਢ ਦਿਓ। ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਸਿੱਖੀ ਬਹੁਤ ਵਿਸ਼ਾਲ ਹੈ ਪਿਆਰਿਓ। ਧੰਨ ਗੁਰੂ ਰਾਮਦਾਸ ਜੀ ਦੇ ਸਨਮੁਖ ਬਾਬਾ ਸ੍ਰੀ ਚੰਦ ਜੀ ਆਏ ਆ, ਜਿਹੜਾ ਇਤਿਹਾਸ ਸਭ ਨੇ ਗਵਾਹੀ ਦਿੱਤੀ। ਮੈਨੂੰ ਪਤਾ ਅੱਜ ਦੇ ਅਜੋਕੇ ਵਿਦਵਾਨ ਉਸ ਚੀਜ਼ ਨੂੰ ਨਹੀਂ ਬਰਦਾਸ਼ਤ ਕਰਦੇ, ਇਹ ਸ਼ਬਦ ਕਹਿੰਦੇ ਆ ਸਾਰੇ ਕਿ ਬਿਲਕੁਲ ਸੈਂਟੀਫਿਕ ਤਰੀਕੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਅਰਥ ਕੀਤੇ, ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ। ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਹੋਇਆ ਜੀਵਨ, ਗੁਰੂ ਰਾਮਦਾਸ ਜੀ ਦਾ ਜੋ ਲਿਖਿਆ ਉਹਨੂੰ ਪੜ੍ਹ ਕੇ ਦੇਖ ਲੈਣ, ਉਹਦੇ ਵਿੱਚ ਸਾਖੀ ਦਿੱਤੀ ਹੈ। ਬਾਬਾਣੀਆਂ ਕਹਾਣੀਆਂ ਪੁਸਤਕ ਪੜ੍ਹ ਕੇ ਵੇਖ ਲੈਣ, ਉਹਦੇ ਚ ਸਾਖੀ ਦਿੱਤੀ ਹੈ। ਬਾਬਾ ਸ੍ਰੀ ਚੰਦ ਜੀ ਆਉਂਦੇ ਆ, ਧੰਨ ਗੁਰੂ ਰਾਮਦਾਸ ਉਹਨਾਂ ਦੀ ਨਿਮਰਤਾ ਵੇਖ ਕੇ ਬਾਬਾ ਸ੍ਰੀ ਚੰਦ ਵਾਰ ਨੇ ਜਾਂਦੇ ਆ, ਫਿਰ ਕਿਸੇ ਦਿਨ ਇਹਦੀ ਅਰਜ਼ ਕਰਾਂਗਾ। ਇਹੀ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਬਾਬਾ ਸ੍ਰੀ ਚੰਦ ਜੀ ਨੂੰ ਦਿੰਦੇ ਆ। ਇੱਕ ਹੋਰ, ਬਹੁਤ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਤਾਬ ਛਾਪੀ ਸੀ, ਦਹਾਕੇ ਪਹਿਲਾਂ, ਕਈ ਦਹਾਕੇ ਪਹਿਲਾਂ, ਮੇਰਾ ਖਿਆਲ ਸ਼ਾਇਦ ਹੁਣ ਪਈ ਹੋਵੇ ਨਾ, ਬਸ ਛਪਾਈ ਚ ਤਾਂ ਨਹੀਂ ਹੋਈ ਦੁਬਾਰਾ। ਉਸ ਕਿਤਾਬ ਦਾ ਨਾਮ ਹੈ ਉਦਾਸੀ ਸਿੱਖਾਂ ਦੀ ਵਿਥਿਆ, ਉਦਾਸੀਆਂ ਦੀ ਵਿਥਿਆ ਮੈਂ ਸ਼ਬਦ ਵਰਤਾਂ। ਸਰਦਾਰ ਰਣਧੀਰ ਸਿੰਘ ਜੀ ਜਿਹੜੇ ਸਕੋਲਰ ਸਨ, ਰਿਸਰਚ ਸਕੋਲਰ, ਉਹਨਾਂ ਦੀ ਕਿਤਾਬ ਲਿਖੀ ਹੈ ਤੇ ਕਮੇਟੀ ਨੇ ਛਾਪੀ ਹੈ, ਪਹਿਲਾਂ ਬੜਾ ਛਾਪੀ ਹੈ, ਤੇ ਉਹ ਬੜਾ ਕੀਮਤੀ ਖਜ਼ਾਨਾ ਹੈ ਕਿ ਕਿਹੜੀਆਂ ਕਿਹੜੀਆਂ ਸੰਪਰਦਾਵਾਂ ਕਿਵੇਂ ਕਿਵੇਂ ਉਦਾਸੀਆਂ ਨੇ ਤੇ ਬਖਸ਼ਾਂ ਵਾਲਿਆਂ ਨੇ ਇਹ ਪ੍ਰਚਾਰ ਕੀਤਾ। ਮੈਂ ਤਾਂ ਬੇਨਤੀ ਕਰ ਰਿਹਾ ਜੀ, ਗੁਰੂ ਹਰ ਰਾਏ ਸਾਹਿਬ ਦਾ ਜੋਤੀ ਜੋਤ ਸਮਾਉਣ ਦਿਵਸ ਹੈ, ਬਾਬਾ ਗੁਰਦਿੱਤਾ ਜੀ ਨੇ ਤਾਰ ਚਾਰ ਧੂਣੇ ਥਾਪੇ, ਅਲਮਸ ਜੀ, ਗੋਇੰਦਾ ਜੀ, ਫੂਲ ਜੀ ਤੇ ਬਾਲੂ ਹਸਨਾ ਸੀ ਕਹਿੰਦੇ ਆ ਪਿਆਰੇ। ਉਹ ਫੂਲ, ਬਾਲੂ ਹਸਨਾ, ਅਲਮਸ ਤੇ ਗੋਇੰਦ ਇਹ ਚਾਰ ਧੂਣੇ ਥਾਪੇ ਜਿਹੜੇ ਯੂਪੀ ਦੇ ਇਲਾਕੇ ਚ ਗਏ ਨੇ। ਗੋਰਖ ਮਤਾ ਜਿਹਨੂੰ ਕਹਿੰਦੇ ਸਨ, ਨਾਨਕ ਮਤੇ ਭਾਈ ਅਲਮਸ ਜੀ ਧੂਣਾ ਲਾ ਕੇ ਬੈਠੇ ਸਨ। ਫਿਰ ਕੀ ਹੋਇਆ ਜੀ, ਫਿਰ ਇਹਨਾਂ ਚਾਰ ਧੂਣਿਆਂ ਨੇ ਬਹੁਤ ਪ੍ਰਚਾਰ ਕੀਤਾ, ਇਹ ਚਾਰ ਪ੍ਰਚਾਰਕਾਂ ਨੇ। ਉਦੋਂ ਬਾਅਦ ਛੇ ਬਖਸ਼ਾਂ ਹੋਈਆਂ, ਇਹ ਛੇ ਬਖਸ਼ਾਂ ਵਿੱਚੋਂ ਤਿੰਨ ਬਖਸ਼ਾਂ ਗੁਰਸਿੱਖਾਂ ਨੂੰ ਧੰਨ ਗੁਰੂ ਹਰਿਰਾਏ ਸਾਹਿਬ ਨੇ ਦਿੱਤੀਆਂ। ਇੱਕ ਬਖਸ਼ਿਸ਼ ਹੈ ਭਗਤ ਭਗਵਾਨੀਏ, ਦੂਜੀ ਬਖਸ਼ਿਸ਼ ਹੈ ਸੰਗਤ ਸਾਹਿਬੀਏ ਜਾਂ ਸੰਗਤ ਸਾਹਿਬ ਜੀ ਨੂੰ ਬਾਬਾ ਫੇਰੂ ਜੀ ਕਹਿੰਦੇ ਆ, ਤੀਜੀ ਬਖਸ਼ਿਸ਼ ਹੈ ਸੁਥਰੇ ਸ਼ਾਹੀਏ। ਇਹ ਤਿੰਨ ਬਖਸ਼ਾਂ ਧੰਨ ਗੁਰੂ ਹਰਿਰਾਏ ਸਾਹਿਬ ਨੇ ਦਿੱਤੀਆਂ ਨੇ ਜੀ। ਮੇਰੀ ਫਿਰ ਧਿਆਨ ਨਾਲ ਬੇਨਤੀ ਸੁਣਿਓ, ਇਹ ਤਿੰਨ ਪ੍ਰਚਾਰਕ ਸੁਥਰੇ ਸ਼ਾਹੀਏ, ਭਗਤ ਭਗਵਾਨੀਏ ਤੇ ਮੈਂ ਸ਼ਬਦ ਤੀਸਰਾ ਵਰਤਿਆ ਹੈ ਜੀ ਸੰਗਤ ਸਾਹਿਬੀਏ। ਮੈਂ ਇੱਕ ਸਿਰਫ ਉਦਾਹਰਨ ਆਪ ਜੀ ਨੂੰ ਦੇਣੀ ਚਾਹਾਂਗਾ ਇੱਥੋਂ, ਕਿਉਂਕਿ ਇਹ ਤਾਂ ਬਹੁਤ ਸਮਾਂ ਚਾਹੀਦਾ ਵੀ ਇੱਕ ਇੱਕ ਬਖਸ਼ਿਸ਼ ਵਿੱਚੋਂ ਕਿਹੜੇ ਕਿਹੜੇ ਅਗਾਂਹ ਫਿਰ ਸਾਧੂਆਂ ਨੇ ਪ੍ਰਚਾਰ ਕੀਤਾ, ਕਿਹੜੀ ਕਿਹੜੀ ਥਾਵਾਂ ਤੇ ਇਹਨਾਂ ਨੇ ਅਸਥਾਨ ਬਣਾਏ। ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਇਹਨਾਂ ਬਖਸ਼ਾਂ ਨੇ ਜੀ। ਉਸ ਤੋਂ ਅੱਗੇ ਫਿਰ ਦੋ ਬਖਸ਼ਾਂ ਨੇ, ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੀਆਂ ਸਾਹਿਬ ਤੇ ਇੱਕ ਜੀਤ ਮਲੀਏ, ਬਖਤ ਮਲੀਏ ਅਸੀਂ ਕਹਿੰਦੇ ਹਾਂ, ਉਹ ਦਸਵੇਂ ਪਾਤਸ਼ਾਹ। ਮੇਰੀ ਫਿਰ ਬੇਨਤੀ ਹੈ, ਚਾਰ ਧੂਣੇ ਨੇ, ਛੇ ਬਖਸ਼ਾਂ ਨੇ, ਇਹਨਾਂ ਛੇ ਬਖਸ਼ਾਂ ਵਿੱਚੋਂ ਤਿੰਨ ਬਖਸ਼ਾਂ ਕੇਵਲ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕੀਤੀਆਂ ਨੇ। ਥੋੜਾ ਜਿਹਾ ਸੁਣਿਓ, ਇੱਕ ਤੇ ਸੁਥਰੇ ਸ਼ਾਹ ਦਾ ਆਪਾਂ ਪੜ੍ਹਨੇ, ਸੁਛਦੇ ਸ਼ਾਹ ਦੀ ਰਚਨਾ ਵੀ ਮਿਲਦੀ ਹੈ ਜੀ, ਅਸੀਂ ਸਿਰਫ ਉਹਨੂੰ ਇੰਨਾ ਕੁ ਪੇਸ਼ ਕਰਨੇ ਆ ਵਿਅੰਗਮਈ ਢੰਗ ਨਾਲ, ਪਰ ਉਹ ਆਪਣੇ ਢੰਗ ਨਾਲ ਪ੍ਰਚਾਰ ਕਰਦੇ ਸਨ ਸਿੱਖੀ ਦਾ। ਦੂਜੀ ਗੱਲ, ਇੱਕ ਬਖਸ਼ਿਸ਼ ਭਗਤ ਭਗਵਾਨ ਹੈ ਉਹਦੇ ਤੇ ਹੋਈ, ਤੀਸਰੀ ਬਖਸ਼ਿਸ਼ ਗੁਰੂ ਹਰਿਰਾਏ ਸਾਹਿਬ ਨੇ ਸੰਗਤ ਸਾਹਿਬ ਤੇ ਕੀਤੀ ਜਿਹਨੂੰ ਆਪਾਂ ਭਾਈ ਫੇਰੂ ਕਹਿੰਦੇ ਹਾਂ। ਮੈਂ ਸਿਰਫ ਇਹਨਾਂ ਸੰਬੰਧੀ ਕਈ ਵਾਰੀ ਬੇਨਤੀ ਕਰਨਾ ਹੁੰਦਾ ਤੇ ਮੇਰਾ ਖਿਆਲ ਉਹ ਇਸ ਜੀਵਨ ਨੂੰ ਜੇ ਕਹਾਂਗੇ ਏਦੋਂ ਵੱਡੇ ਦਰਵੇਸ਼ ਦੀ ਉਦਾਹਰਨ ਕੋਈ ਮਿਲੇਗੀ ਵੀ ਨਹੀਂ। ਭਾਈ ਫੇਰੂ ਦਾ ਨਾਮ ਭਾਈ ਸੰਗਤ ਹੈ, ਅਦਬ ਨਾਲ ਸੰਗਤ ਸਾਹਿਬ ਆਪਾਂ ਕਹਿੰਦੇ ਹਾਂ, ਮੀਏ ਕੀ ਮੋੜ ਦੇ ਰਹਿਣ ਵਾਲੇ, ਜਿਹੜਾ ਇਲਾਕਾ ਬਿਆਸ ਤੇ ਰਾਵੀ ਦਾ ਦੁਆਬ ਹੈ। ਮੈਂ ਬੇਨਤੀ ਕਰਾਂਗਾ ਇੱਥੋਂ ਦੇ ਰਹਿਣ ਵਾਲੇ ਇਹ ਫੇਰੀ ਲਾਉਂਦੇ ਹੁੰਦੇ ਸਨ ਘਿਓ ਦੀ। ਇਤਿਹਾਸ ਕਹਿੰਦਾ ਕਿ ਕੀਰਤਪੁਰ ਸਾਹਿਬ ਇਹ ਘਿਓ ਦੀ ਫੇਰੀ ਲਾਉਂਦੇ ਪਏ ਸਨ ਤੇ ਭਾਈ ਭਗਤੂ ਜਿਹੜਾ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਜਿਹੜਾ ਜਨਮ ਹੋਇਆ ਸੀ, ਭਾਈ ਆਦਮ ਦਾ ਬੇਟਾ, ਉਹ ਖੇਤਾਂ ਵਿੱਚ ਕੰਮ ਕਰਾ ਰਹੇ ਸਨ ਤੇ ਜਦੋਂ ਖੇਤਾਂ ਵਿੱਚ ਕਰ ਰਹੇ ਕੰਮ, ਕਾਮਿਆਂ ਲਈ ਪ੍ਰਸ਼ਾਦਾ ਪਾਣੀ ਲੈ ਕੇ ਗਏ ਤੇ ਘਿਓ ਨਖੀ, ਉੱਥੇ ਉਹਨਾਂ ਨੇ ਕਿਹਾ ਭਾਈ ਭਗਤੂ ਜੀ ਨੂੰ, ਜੇ ਤੁਸੀਂ ਘਿਓ ਲੈ ਆਉਂਦੇ ਅੱਜ ਤੇ ਅੱਜ ਬੜੀ ਮਿਹਨਤ ਕੀਤੀ ਏ, ਉਨੀ ਦੇਰ ਨੂੰ ਜੋ ਇਤਿਹਾਸ ਕਹਿੰਦਾ ਭਾਈ ਫੇਰੂ ਕੁੱਪਿਆਂ ਚ ਘਿਓ ਪਾ ਕੇ ਲੰਘ ਰਹੇ ਸਨ ਤੇ ਭਾਈ ਭਗਤੂ ਨੇ ਕਿਹਾ, ਭਾਈ ਸੱਜਣਾ ਕਿ ਆ ਗੁਰੂ ਕੇ ਕਿਰਤੀ ਸਿੱਖ ਨੇ, ਪੈਸੇ ਮੇਰੇ ਕੋਲ ਕੋਈ ਨੀ, ਕੱਲ ਨੂੰ ਦੇ ਦਿਆਂਗਾ, ਅੱਜ ਘਿਓ ਦੇ ਜਾ ਉਧਾਰਾ। ਉਹਦੇ ਭਾਗ ਚੰਗੇ ਜੀ, ਉਹਨੇ ਘਿਓ ਦੇ ਦਿੱਤਾ। ਇਤਿਹਾਸ ਕਹਿੰਦਾ ਉਹ ਚਲਾ ਗਿਆ ਘਰ ਤੇ ਨਾਲ ਕਿਉਂ ਜਾ ਕੇ ਘਰ ਵਿੱਚ ਤੋਲਣਾ ਸੀ, ਕਿਉਂਕਿ ਜਿੰਨਾ ਕੁੱਪੇ ਚੋਂ ਘਿਓ ਕੱਢਿਆ ਇੰਨਾ ਹੋਰ ਪਾਏਗਾ ਤੇ ਆਪਣੇ ਆਪ ਜੋਗ ਕੇ ਪਤਾ ਲੱਗ ਜਾਣਾ ਵੀ ਕਿੰਨਾ ਘਿਓ ਪਿਆ ਹੈ ਤੇ ਕੁੱਪਾ ਭਰਿਆ ਗਿਆ, ਉਹਨੇ ਪੈਸੇ ਲੈ ਲਏਗਾ। ਕਹਿੰਦੇ ਉਹਨੇ ਆਪਣੇ ਕੁੱਪੇ ਟੰਗ ਦਿੱਤੇ, ਜਦੋਂ ਸਵੇਰੇ ਉੱਠ ਕੇ ਦੇਖਿਆ ਤੇ ਸੱਚ ਇਵੇਂ ਕੁੱਪੇ ਊਣੇ ਨੀ, ਉਹ ਭਰੇ ਹੋਏ ਸਨ। ਮਨ ਚ ਆਇਆ ਊਣਿਆਂ ਨੂੰ ਭਰਨ ਵਾਲੇ। ਉਹ ਫਿਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿੱਚ ਆਏ, ਭਾਈ ਭਗਤੂ ਜੀ ਲੈ ਕੇ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ ਜੀ, ਮੈਂ ਬੇਨਤੀ ਕਰਾਂਗਾ, ਇਸ ਨੂੰ ਭਾਈ ਫੇਰੂ ਜੀ ਕਿਹਾ ਗਿਆ, ਇਹ ਬਖਸ਼ਿਸ਼ ਦਿੱਤੀ ਗਈ। ਇਹ ਗੁਰੂ ਕਾ ਲੰਗਰ ਚਲਾਉਂਦੇ ਸਨ, ਮਜੀਠੀ ਰੰਗ ਦਾ ਚੋਲਾ ਪਾ ਕੇ ਰੱਖਦੇ ਸਨ, ਭਜਨ ਬੰਦਗੀ ਬਹੁਤ ਕਰਦੇ ਸਨ। ਇੱਥੋਂ ਤੱਕ ਮਹਾਰਾਜ ਨੇ ਤੁਰਦਿਆਂ ਕਿਹਾ ਸੀ ਕਿ ਮਮ ਖੀਸਾ ਕਰ ਹੋਏ ਤੇਰਾ, ਜੇਬ ਮੇਰੀ ਹੋਵੇਗੀ ਭਾਈ ਫੇਰੂ ਹੱਥ ਤੇਰਾ ਹੋਵੇਗਾ। ਇਤਿਹਾਸ ਕਹਿੰਦਾ ਇਸੇ ਬਖਸ਼ਿਸ਼ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਰ ਰਹਿਮਤਾਂ ਦੇ ਕੇ ਕਿਹਾ ਸੀ, ਅੱਗੇ ਕਿਹਾ ਸੀ ਮਮ ਖੀਸਾ ਕਰ ਹੋਏ ਤੇਰਾ, ਕਹਿਣ ਲੱਗੇ ਅੱਜ ਤੋਂ ਬਾਅਦ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ। ਕਿੱਡੀ ਬਖਸ਼ਿਸ਼ ਕੀਤੀ। ਜਦੋਂ ਦਸ਼ਮੇਸ਼ ਪਿਤਾ ਜੀ ਨੇ ਇਹ ਮਸੰਦਾਂ ਨੂੰ ਤਲਬਿਆ, ਮੈਂ ਤਾਂ ਬੇਨਤੀ ਕਰ ਰਿਹਾ ਥੋੜੀ ਜੀ, कि चलो इतिहास विचो गुरु हर राय साहब ने बख्शिश की तो हम सब नु पता है कि सारे मसंद बुलाए गए जिन्हें जेडे पाप कर रहे सन भाई फेरू नु बुलाया गया प्यारो ये खात च दाड़ा पकड़ के धन गुरु गोबिंद सिंह जी के चरणा च खड़े हुए ने आनंदपुर साहब पांच सिख इन्हां नू लैण गए सन मैं डिटेल च नहीं पर जो पुछया कि जिहदे खजानची चों भी आ भाई फेरू भाई संगत साहब संबंधी माया देंदा रहा वही विच ना ही कोई सी कई सालां तों कुछ नहीं आया इतिहास कहिंदा धन गुरु गोबिंद सिंह महाराज जी ने भाई फेरू जी वल देखिया हाथ च दाड़ा सी अपने पकड़िया उन्होंने भाई फेरू जी ने नेत्रां च नीर दी झड़ी लगी सतगुरु अंतरजामी ने भरी संगत च उठे ते भाई फेरू नू कुट के अपने सीने नाल लाया उहदे हत्थां चो दाणा छड़वा के सीने नाल ला के कहिंदिया भाई इहदे लई वहीआं फोलणीआं बंद कर दिओ इहदा खाता तां इहदी सेवा तां साडे घर सिद्धी आउंदी रही है प्यारिओ उत्थे महाराज जी ने पंज बख्शां दित्तीआं आ ने गुरु घर दे दरवेश ਉਹ ਪੰਜ ਬਖਸ਼ਾਂ ਨੇ ਇਤਿਹਾਸ ਨੇ ਪੰਜ ਸਤਰਾਂ ਲਿਖੀਆਂ ਨੇ ਮਹਾਰਾਜ ਜੀ ਨੇ ਕਿਹਾ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਤੇਰੀ ਕਰਨੀ ਸਾਰੀ ਭਾਈ ਫੇਰੂ ਜਗ ਤੁਲਹਾਂ ਭਾਰੀ ਤੇ ਪੰਜਵੀਂ ਵਾਰ ਸ਼ਬਦ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ ਇਹ ਗੁਰੂ ਹਰ ਰਾਇ ਸਾਹਿਬ ਦੀ ਬਖਸ਼ਿਸ਼ ਹੈ ਜੀ ਦਸਵੇਂ ਪਾਤਸ਼ਾਹ ਤੱਕ ਹੁਣ ਭਾਈ ਫੇਰੂ ਜਦੋਂ ਇਹ ਸੁਣਿਆ ਵੀ ਮਹਾਰਾਜ ਨੇ ਕਿਹਾ ਤੇਰੀ ਸੱਚੀ ਦਾੜੀ ਹੈ ਤੇਰੀ ਸੇਵਾ ਬੜੀ ਉੱਤਮ ਪਿਆਰਿਓ ਉਹ ਭਰੇ ਦਰਬਾਰ ਚ ਬੋਲਿਆ ਫਿਰ ਉਹਨੇ ਸੱਚੇ ਪਾਤਸ਼ਾਹ ਨੂੰ ਮੁਖਾਤਬ ਕਰਕੇ ਕਿਹਾ ਕਵਿਤਾ ਕਹੀ ਕਹਿੰਦਾ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਆਹ ਹੈ ਦਰਵੇਸ਼ ਕਿ ਤੇਰੇ ਤੋਂ ਬਿਨਾਂ ਸਾਡਾ ਕਿਹੜਾ ਸੀ ਤਾਂ ਤੇਰੇ ਬੂਹੇ ਤੇ ਡਿੱਗੇ ਖਾਂ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਨਿਮਾਣਿਆਂ ਦਾ ਤੂੰ ਮਾਣ ਸਮਤ ਸਦਾਵੇਂ ਸਾਡੀ ਵੀ ਤਾਂਘ ਤਣੀ ਤੈ ਜਾ ਸਾਨੂੰ ਹੋਰ ਨਾ ਕੋਈ ਅਸੀਂ ਢੂੰਡੀ ਬਣੀ ਬਣੀ ਫਿਰ ਲਫ਼ਜ਼ ਉਹਨਾਂ ਦੇ ਧਿਆਨ ਨਾਲ ਸੁਣਿਓ ਕਿਉਂਕਿ ਮੈਂ ਨਾਲ ਸ਼ਬਦ ਨੂੰ ਦੂਰ ਨਹੀਂ ਲਿਜਾ ਰਿਹਾ ਕਿ ਦਰਵੇਸ਼ ਜਿਹੜਾ ਡਿੱਗ ਹੀ ਪਿਆ ਆ ਡਿੱਗੇ ਹੋਏ ਦਰਵੇਸ਼ ਨੇ ਤੇ ਮੈਂ ਯਤਨ ਕਰ ਰਿਹਾ ਜਿੰਨੀ ਕੁ ਸਮੱਗਰੀ ਮਿਲਦੀ ਹੈ ਜੀ ਇਹ ਨਹੀਂ ਕਿ ਬਹੁਤ ਕੁਝ ਮੈਂ ਜਾਣਨਾ ਕਿਉਂਕਿ ਅੱਜ ਸਿੱਖਾਂ ਦਾ ਜੀਵਨ ਸੋਨੂੰ ਵੀ ਛੇਤੀ ਕੀਤਿਆਂ ਕੋਈ ਤਿਆਰ ਨਹੀਂ ਜਦੋਂ ਸਾਖੀ ਸ਼ੁਰੂ ਹੁੰਦੀ ਮੈਂ ਕੱਲ ਵੀ ਪਰਸੋਂ ਵੀ ਕਿਹਾ ਰੋਜ਼ ਕਹਿ ਰਿਹਾ ਵੀ ਹੋਰ ਤਰ੍ਹਾਂ ਦੇ ਸੁਭਾਅ ਬਣ ਚੁੱਕੇ ਆ ਪਿਆਰਿਓ ਕੀ 1469 ਤੋਂ ਲੈ ਕੇ ਤੇ 1778 ਤੱਕ ਕਰਨੀ ਕਮਾਣੇ ਵਾਲੇ ਸਿੱਖ ਹੀ ਨਹੀਂ ਹੋਏ ਫਿਰ ਆ ਸੁਣਿਓ 1708 ਤੋਂ ਲੈ ਕੇ ਤੇ 2023 ਤੱਕ ਕੋਈ ਸਿੱਖ ਹੀ ਨਹੀਂ ਹੋਇਆ ਨਹੀਂ ਪਿਆਰਿਓ ਹੋਏ ਆ ਪਰ ਸਾਡੇ ਅੰਦਰ ਦੀ ਇਕੋ ਛੇਤੀ ਦੂਜੇ ਨੂੰ ਸਵੀਕਾਰ ਨਹੀਂ ਕਰਦੀ ਉਹਨਾਂ ਸਾਹਮਣੇ ਖਲੋ ਕੇ ਕਿਹਾ ਸਾਡੇ ਸੱਜਣਾ ਜੀ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡਾ ਕੌਣ ਹੈ ਤੁਹਾਡੇ ਤੋਂ ਬਿਨਾਂ ਅਸੀਂ ਤੁਹਾਡੇ ਦਰ ਦੇ ਦਰਵੇਸ਼ ਹਾਂ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਨਿਮਾਣਿਆਂ ਦਾ ਤੂੰ ਮਾਣ ਸਦਾਵੇਂ ਸਾਡੀ ਵੀ ਤਾਂਘ ਤਣੀ ਤੈ ਜਿਹਾ ਸਾਨੂੰ ਹੋਰ ਨਾ ਕੋਈ ਅਸੀਂ ਢੂੰਡੀ ਬਣੀ ਬਣੀ ਫੇਰੂ ਜਾਣ ਸੱਜਣ ਤੋਂ ਵਾਰੀ ਵਾਰੀ ਤਾਂ ਭਲੀ ਬਣੀ ਇਹ ਲਓ ਜੀ ਫਿਰ ਸੁਣਿਓ ਫੇਰੂ ਜਾਣ ਸੱਜਣ ਤੋਂ ਵਾਰੀ ਮੈਂ ਆਪਣੀ ਜਿੰਦੀ ਗੁਰੂ ਤੋਂ ਕੁਰਬਾਨ ਕਰ ਦਿੱਤੀ ਵਾਰੀ ਤਾਂ ਭਲੀ ਬਣੀ ਆ ਮਨੁੱਖਾ ਜਨਮ ਦੀ ਵਾਰੀ ਤਾਂ ਭਲੀ ਬਣੇਗੀ ਲੋਕੋ ਜੇ ਆਪਣੇ ਸੱਜਣ ਤੋਂ ਕੁਰਬਾਨ ਜਾਵਾਂਗੇ ਤਾਂ ਮੈਂ ਆਪ ਨੂੰ ਬੇਨਤੀ ਕਰਾਂ ਤਿੰਨ ਬਖਸ਼ਾਂ ਧੰਨ ਗੁਰੂ ਹਰ ਰਾਇ ਸਾਹਿਬ ਨੇ ਕੀਤੀਆਂ ਇੱਕ ਹੋਰ ਕਿਰਪਾ ਕੀਤੀ ਉਹਨੇ ਇਹ ਗੱਲ ਸਮਝਾ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜੇ ਸਤਿਗੁਰੂ ਦੇ ਬੋਲ ਨੇ ਲਿਖਤੀ ਤੌਰ ਤੇ ਬਦਲਣਾ ਤਾਂ ਬੱਜਰ ਪਾਪ ਜੀ ਮੇਰੀ ਫਿਰ ਬੇਨਤੀ ਕੋਈ ਸੰਪਰਦਾ ਹੋਵੇ ਕੋਈ ਵਿਦਵਾਨ ਹੋਵੇ ਜੋ ਹਾਂ ਇਹ ਕੰਮ ਹੋ ਸਕਦਾ ਹੈ ਪਾਠ ਭੇਦ ਨੇ ਇਹ ਚ ਕੋਈ ਸ਼ੱਕ ਨਹੀਂ ਪਰ ਇਹ ਸ਼ਬਦ ਕਹਿਣਾ ਗੁਰੂ ਗ੍ਰੰਥ ਸਾਹਿਬ ਚ ਗਲਤੀਆਂ ਨੇ ਇਹ ਲਫ਼ਜ਼ ਬੰਦ ਕਰੋ ਗੁਰਮੁਖੋ ਲਿਖਾਰੀ ਦੀ ਗਲਤੀ ਨੂੰ ਗੁਰੂ ਦੀ ਗਲਤੀ ਨਹੀਂ ਕਹੀਦਾ ਹੁੰਦਾ ਮੇਰੀ ਫਿਰ ਅਰਜ਼ ਹੈ ਇਸ ਵਿਸ਼ੇ ਨੂੰ ਇਹ ਹੈ ਸ਼ੁਗਿਰਦ ਵਿਦਵਾਨਾਂ ਦੇ ਨਿੱਠ ਕੇ ਬਹਿਣ ਵਾਲਾ ਕਰਮ ਕਰਨ ਵਾਲਾ ਪਰ ਪੁੱਤਰ ਨੇ ਸਿਰਫ ਇੱਕ ਤਮੇ ਚ ਆ ਕੇ ਕਹਿ ਦਿੱਤਾ ਕਿ ਮੁਸਲਮਾਨ ਨੀ ਜੀ ਇਹ ਬੇਈਮਾਨ ਲਿਖਿਆ ਹੈ ਇਹੀ ਕਿਹਾ ਨਾ ਬਾਬਾ ਰਾਮ ਰਾਏ ਨੇ ਮੌਖਿਕ ਬਦਲਿਆ ਮਹਾਰਾਜ ਗੁਰੂ ਹਰ ਰਾਇ ਸਾਹਿਬ ਜੀ ਨੇ ਕਿਹਾ ਜਿੱਧਰ ਤੁਹਾਡਾ ਮੂੰਹ ਉਧਰ ਚਲੇ ਜਾਓ
सच ए भी मेरे बाबा जी की बाणी मुख दे तौर ते अज आपां की करने जी मैं कई बार सुनू मिलदा है ना गुरबाणी दी तुकां दे मजाक उड़ाने हुंदे आ ना नहीं प्यारियो रहतनामिया च लिखे गुरु के शब्द का मजाक उड़ाए सो पक्का तनखाइया गुरबाणी का मजाक नहीं उड़ाईदा। बाबा राम राय जी नूं दुबारा ठीक है गुरु गोबिंद सिंह जी नूं मिले पर एक ही सिर्फ भुल की ना मैं वह तुक नहीं पढ़ांगा। बाबा जी ने लिखा मिट्टी मुसलमान की उन्होंने लफ्ज बदल दिता। गुरु हर राय साहब बहुत बाणी नूं प्यार करते। एक दिन शब्द पढ़ते सिख आ रहे तेजी नाल उठते ते गोडे ते चोट लग जाती है। उस दिन सिखां नूं कहिंदे ने भाई सिखो जेड़ा सिख गुरु की बाणी का अदब करेगा वह भाव सागर तो पार होगा। जो सिख गुरबाणी पै करे बिन प्रयास भाव सागर तरे जिन पै अदब ना बाणी धारा जानो सो सिख न हमारा जिन्हें बाणी का अदब नहीं किया मेरा कादा सिख है वह साडा सिख नहीं। प्यारियो बड़िया बख्शा कीतियां धन गुरु हर राय साहब सचे पातशाह महाराज जी ने। अखीर ते मैं एक बेनती होर करा उन्होंने गुरियाई अपने बच्चे साडे अठवें सतगुरु अज जिहड़ा दिन मना रहे हो तुसी धन गुरु हरकृष्ण साहब छोटे बेटे नूं गुरियाई दित्ती है। सतगुरु गुरु हरकृष्ण साहब की उम्र उदो 5 साल दी सी जी। फिर अर्जुन सन 1656 नूं गुरु हरकृष्ण साहब जी का आगमन हुंदा है जिहड़ा आपां अज दिन मना रहे हां गुरियाई वाला दिन। 1661 नूं सतगुरु गुरु हरकृष्ण साहब जी गुरियाई ते विराजमान हुंदे आ ते 1664 नूं मैं बेनती करा सच्चे पातशाह महाराज परपुरु प्याना कर जांदे आ ऐसे दीन दयाल धन गुरु हर राय साहब। चलो समाज शब्द दी विचार करनी उन्हां दीआं ते साखियां इन्नियां प्रेम वालियां ने ओ प्यारियो। माई ताबो वर्गी कुल्ली च रहण वाली बीबी उहदा नाम माई ताबो सी बीबी ताबो उहदे घर बहुत कुछ नहीं वह शरतां नाल जी भिजीए कहिंदी सच्चे पातशाह दिल करदा अपने हथी प्रशादा छकावां। उस माई का नाम फिर बेनती करा इतिहासकारां ने ताबो लिखिया है। रोज गुरु साहब नूं याद कर दीए अज इना भरोसा अंदर बुझ गया प्रशादा तैयार करके बैठी कहिंदी मैनूं पता है तुसीं मेरे घर जरूर आओगे। वेखो गुरमुखो सद्दा भी ना दिता होवे आमंत्रित भी ना किया होवे ते प्रशादा तैयार करके बह जाए कोई ते अरदासां करी जांदी है। महाराज सच्चे पातशाह घोड़े ते सवार होए तेजी नाल नाल कोई सिख ने इको दम उस मां दे दरवाजे कोल खलो के आवाज दिंदे ने मां। उस सिमरन च ध्यान च बैठी फिर आवाज दिंदे ने मां। इको दम कन्ना च जदों आवाज पई ब्रह्मांड गूंज उठा मां दौड़ के बाहर आई ते धन गुरु हर राय साहब घोड़े ते सवार सन ते नाल ही कहिंदे ने भुख बड़ी लगी है। गुरु नूं कादी भुख है भाई? हां एक है असी सारे कहने रब सब दियां भुखां दूर करदा है। नहीं वह गुरमुखो गोबिंद भाव भगत का भुखा एक प्रेमा भगती की भुख भी है। माता नूं कहिंदे ने भुख लगी है प्रशादा सच्ची उन्हें अपने हत्थां नाल महाराज जी नूं प्रशादा छकाया। उसने छक लिया जी घोड़े दे बैठे दूजे दिन सिखां ने नाल प्रशादा बन लिया ते महाराज जी ने उस वेले कहिंदे जी महाराज प्रशादा छक लो। गुरु साहब कहिंदे मर्यादा नहीं तोड़ी नी ये प्रशादा छकन का वेला है। कहन लगे कल तां छकिया जी हाथ भी नहीं धोते। कहन लगे प्यारियो जिथे प्रेम होवे उथे नेम कादे चलदे हुंदे आ। वह अन्न नहीं सी उस मां ने प्रेम गुनिया होया सी। ऐसे दीन दयाल सतगुरु जिन्हां नूं आपां याद कर रहे मैं फिर विषय तो बिल्कुल दूर नहीं जाऊंगा। प्यारियो दरवेशी फकीरी कोई टावा टावा जानदा है धन गुरु अमरदास अज बख्शिश कर रहा दरवेशी को जान सी विरला को दरवेश। फकीरी कमाणी दरवेशी कमाणी कोई टावा टावा दरवेश है
जे घर घर हंडा मंगदा।
जे इंसान ए भी कहे भी मैं रब दे दर दा दरवेश हां ते लोकां दे दर ते जाके मंगन लग पे ओ दरवेश थोड़ा है ना। दरवेश परमात्मा तो रब तो बिना किसे दे दर दे उत्ते झोली नहीं फैलांदा। उस दिन मैं बहलोल दा भी जिक्र कीता दरवेश कहिंदा मांगू काहे रंग सब देखूं तुम ही ते मेरो निस्तार, मैं किसे तो क्यों मंगा। ये मंगतियां दियां कतारां ने। महाराज कहिंदे जेड़ा बंदा लालच अधीन घर घर विच जाके मंगदा है ते बूवे अगे खलो के कहिंदा दरवेशां नू खैर पाओ, महाराज कहिंदे ने घर घर मंग के खाण वाला, बस्तर कट्ठे करन वाला, पैसे तमा अधीन कट्ठे करन वाला वो दरवेश नहीं हो सकता। दरवेशी को जान सी विरला को दरवेश, जे घर घर खंडा है मंगदा। महाराज अगे कहिंदे ने उदा जीवन कैसा है,
तिग जीवन तिग वेसा।
प्यारे उदा जीवन भी तरकार जोग, ते उदा लिबास जेडे कपड़े पाए ओ भी तरकार जोग हन।
जे आसा अंदेसा ताज रहा।
दरवेश कौन है? अगे सतगुरु वचन कर रहे हैं, ए उदन भी महाराज कीती सी, एक आसा ते एक अंदेसा। जेकर कोई बंदा आस छड़दा है दूजे दी, आसा दा अर्थ कि दूजे दी आस मैं करांगा, अंदेशा दा अर्थ चिंता। जे आस रखे बंदे दी ते फिर चिंता भी करे मिलेगा कि नहीं। एक मेरी बेनती जे प्यारे हो, जिस बंदे नू दूजे बंदे दे हाथ दी आस लगनी शुरू हो जाए ना, वह बंदा कदी अपने पैरां ते नहीं खलो सकदा। वह तुहाडा पुत्तर होवे, तुहाडी धी होवे, भरा होवे, भैण होवे, जेड़ा बंदा सिर्फ इस आस ते जिंदा है आ मेरा सब कुछ करेगा जा आ मेरा सब कुछ होवेगा, जेड़े बंदे बंदियां दी आस ते जिंदे आ ना, याद रखियो वह कदी आत्म निर्भर नहीं हो सकते। जेड़ा रब दी आस ते जिंदा हुंदा वह कदी किसे दे अगे मंगदा नहीं। महाराज कहिंदे ओह है जेड़ा दूजे दी आस छड़ के कहिंदा है नहीं, परमात्मा दी आस। कबीर आसा करिए राम की अवर आस निराश। कहिंदे जेड़ा सिर्फ राम की आस रखदा है, परमात्मा दी आस रखदा है। गुरु रामदास जी दे बचन ने, जे मन चित आस रखे हर केरी, जे तू परमात्मा दी आस रखे जिन्ने पदार्थ तू मंगेगा तेरी झोली च पै जाणगे। फिर मेरी बेनती है किसे दूजे दी आस नहीं। जेड़ा आस भी छड़ दे, ए नहीं भी मैनू आ देगा, नहीं प्यारे बंदा बंदे नू केड़ा देण वाला जम्मिया जी, किसे कोल ताकत है ना। सिर्फ दाता एक जेड़ा सब नू रिज़क दिंदा है। महाराज कहिंदे जेड़ा दरवेश बन के बंदियां दी आस ते जींदा पिया ए ना करके मैं जीना, महाराज कहिंदे उह दरवेश नहीं। दरवेश होवे जेड़ा दूजे दी आस त्याग दिंदा है। एक बार मैं बेनती कीती सी, मस्कीन साहिब ही कोट करदे सन, एक पराई आस ते एक पराई तात, ए बंदे दी जिंदगी नू रूहानियत वल नहीं जान दिंदी। लफ्ज़ फिर सुनियो, पराई तात ते पराई आस। किसे दूजे दी आस रखी जानी ते दूजे नाल ईरखा करी जानी। गुरु साहब कहिंदे जेड़ा बंदा दूजे दी आस छड्डदा ते चिंता भी छड्डदा। उस दिन अर्ज कीती सी महाराज ने, पंछियां नू भी दरवेश किया है, परंदा है ना गिराह जर, दरख्त आब आस कर, रुख ते रहन वाला पंछी ओदे आलने च ना दाने पै ने, ना नोट पै ने, ना सोना पै, ना घीरे पै ने, और रात सारा दिन उड़िया चुनिया, छां रात नू आलने च बैठा, ते प्यारे उन्हें कुछ भी नहीं जोड़िया। सवेरे उठ के कहिंदा रब जे जिंदगी देगा ते सवेरे खान नू दाना भी दे देगा। पंछी किसे दूजे दी आस नहीं। परंदा ना गिराह जार, दरख्त आब आस कर, देहंद सुई एक तुई एक तुई। जे दरवेश ओ है जेड़ा दूजे दे हाथ वल झाकना बंद कर दे, इस चिंता तो मुक्त हो जाए कि मेरा कल नू बनेगा कि
गुरमुख भिखिया नाओ।
हां एक काम करे, मंगता जरूर बने, झोली अड़ के मंगे, की मंगे जी, गुरमुख भिखिया नाओ। असल च वह गुरु जी दे सनमुख खलो जाए, गुरमुख बने जी। दरवेश घर घर झोली अड़ के अन्न मंगदे ने, पैसा मंगदे ने। मैं दरवेश होना जिन्हां नूं प्रपंची ने, कहन लगे तू मंगता जरूर बन, ते गुरु अगे झोली अड़ के कहे कि गुरा एक दे बुझाई, सबना जिया का एक दाता सो मैं विसर ना जाई। झोली अड़ के कह कि फिरत फिरत प्रभ आया, परया तो शरणाए, नानक की प्रभ बिनती अपनी भगती लाई। झोली अड़ के कह खाम भीख के पेखारी तेरे, तू निज पतख है दाता, हो दयाल नाम देव मंगत जन को, सदा रहो रंग राता। जाच बन के ओ दर तो मंग, गुरमुख बन ते भिख्या का दी मंग, नाम दी सिमरन दी, के विसर नाही दातार, अपना नाम देहो गुण गावा दिन रात, नानक चाओ एहो। खैर मंग झोली च तेरी पनाह खुदाए, तू बख्शंदगी शेख फरीदा खैर दीजे बंदगी, मेरी झोली च बंदगी दी खैर पा दी। गुरु साहिबिंद ने एक ते आसा देसा त्याग देवे, गुरमुख बने ते प्यारे हो, गुरु कुल झोली अड़ के नाम मंगे,
तिसके चरण बखाली है।
महाराज कहने ओदा लिबास प्रवान, ओ दरवेश प्रवान, पहले नू क्या त्रिग जीवन तिगवेश, इथे महाराज कहने एहो जा दरवेश मिल जाए जेड़ा रब दे घर चो गुरु तो नाम मंगदा है। कहने ओदे जेड़े चरण है ना पखाली है, जल पा के ओदे चरण धोने करा,
नानक हौ बलिहारा जाओ।
सतगुरु गुरु अमरदास सच्ची सरकार पिता जी कहंदे ने एहो जे दरवेश तो मैं बलिहार जाना वा, कुर्बान जाना वा, जेड़ा नाम दी भिख्या मंगदा है।
महला तीजा।
हुण इस पौड़ी नाल दूसरा श्लोक ओ भी धन गुरु अमरदास जी दा है।
नानक तरवर एक फल।
हजूर ओ दिन मैं दे अर्थ कीते सन जी, कई गुरमुखा ने सलावा भी दित्तियां इस तरह अर्थ, मैं फिर भी कहांगा कि यह शरीर एक रुख है, इस अंदर परमात्मा ने नाम रस दा फल रख्या है। बिल्कुल हर शरीर दे विच नाम अमृत है, एक रुख है जिसनू फल लगा है।
दोए पंखेरू आहे।
हुण इस वजूद विच दो पंखेरू ने, एक उस दिन मैं अर्ज कीती सी, एक आत्मा ते दूसरा परमात्मा शब्द वरत्या विच, ए वी कीते अर्थ मैं, अर्थ उस दिन दास ने कीते सन, एक आत्मा ते दूसरा मन। फिर अर्ज सुनियो, पामिन पता है दे अर्थ बुद्धि भी, दोए दे अर्थ फरीद कोटियां वाले गुरमुखां ने डेली दीपक विच भी कीते, पर सीधे अर्थ जिन्नी कोई समझ पई प्यारे हो कि यह शरीर एक रुख है, नाम रस दा फल लगा है, एक मन ते साडा आत्मा, आत्मा तां निर्लेप है जी, ओ साखी रूप है, ते मारे सच्चे पातशाह कह रहे ने दो ए पंछी खान,
आवत जात न दिसहि,
ना मन दिसदा पिया ते ना सानू ए आत्मा दिसदा पिया, ए नजर भी नहीं आंदे पए,
ना पर पंखी ताहे,
इन्हां दे खंब भी कोई नहीं, इन्हां दे पर कोई नहीं, पंख नहीं हन,
बहु रंगी रस भोगिया।
प्यारियो यही मन बहु रंगा दा रस भोग रहा है। मैं इस तरह अर्थ करांगा किवें, ए मन जेड़ा बहु रंगी, मैं अर्थ इस तरह कीते ने, फिर मेरे अर्ज है, मैं इस दे अर्थ दा दावा नहीं कर रहा, यही मन आ मेरिया तुहाडियां अखां ने जी, ए बैठा वेखण दा रस लई जांदा, इको मन है, दो सुराख परमात्मा जी ने कन लाए ने, ए सुनदा सुवाद लई, इको वेले एडा तेज है, इको वेले आपां बैठे होईए ना, अखां नाल वेखी भी जांदा, अंदर फुरने बनाई जांदा, कन्नां नाल सुनी जांदा, उहदा भी सुवाद लई जांदा, नाल नाल मेज ते बैठा खाणा खाई जांदा, जीभ चों ही सुवाद लई जांदा, ए सारियां इंद्रियां विच व्यापक है, सब रस मानदा पिया। भाई साहब ने कहा अखी अंदर वेखदा कर चोज विड़ाणा, कन्नी सुनदा सुरत कर आखाण विखाणा, जीभ अंदर बोलदा बो साध लुभाणा, हथी किरत कमावदा पग चलै सुजाणा, देही अंदर एक मन इंद्री परवाणा, इंद्रियां ने रस ने इहनू प्रवान कर लिया जी। महाराज कहने ये बहुत तरह का रस भोग रहा है।
शब्द रहा निर्वाण,
जदो सतगुरु जी कृपा करन ये शब्द नाल जुड़ जाए, फिर शब्द नाल जुड़िया ये इस वासना तो शरीर तो निर्वाण निर्लेप हो जाता है। है शरीर ओ जी, इन फिर बेनती जिन्हू भगत साहब जी ने कहा संतो मन सुख पवन सुख बनिया, कि जोग प्राप्त गनिया, गुर दिखलाई मोरी, जित मिर्ग परत है चोरी, मूंद लिए दरवाजे, बाजी अले अनहद बाजे। हुण जेड़ा अगे रसां च प्रविरत सी, शब्द की कमाई नाल, शब्द की कृपा नाल, ਇਹ ਨਿਰਲੇਪ ਹੋਇਆ ਹੈ।
ਹਰ ਰਸ ਫਲ ਰਾਤੇ ਨਾਨਕਾ,
ਸਤਿਗੁਰੂ ਕਹਿੰਦੇ ਨੇ ਭਾਈ ਇਸ ਸਰੀਰ ਰੁੱਖ ਵਿੱਚ ਹਰੀ ਰਸ ਦੇ ਨਾਮ ਵਿੱਚ ਉਹੀ ਰੱਤੇ ਹੁੰਦੇ ਹਨ,
ਕਰਮ ਸੱਚਾ ਨਿਸ਼ਾਨ,
ਜਿਨ੍ਹਾਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਸੱਚਾ ਚਿੰਨ ਨਿਸ਼ਾਨ ਲੱਗਦਾ ਹੈ।
ਪੌੜੀ
ਅੱਗੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਖਨ ਪੌੜੀ ਰੂਪ,
ਆਪੇ ਧਰਤੀ ਆਪੇ ਹਰਾਹਕ,
ਮਹਾਰਾਜ ਕਹਿੰਦੇ ਨੇ ਭਾਈ ਆਪੇ ਹੀ ਵਾਹਿਗੁਰੂ ਜੀ ਧਰਤੀ ਹੈ, ਜ਼ਮੀਨ ਵੀ ਉਹ ਹੈ, ਤੇ ਆਪੇ ਰਾਹਕ ਉਸ ਜ਼ਮੀਨ ਵਿੱਚ ਹਲ ਵਾਹੁਣ ਵਾਲੇ, ਖੇਤੀ ਕਰਨ ਵਾਲੇ, ਕਿਰਸਾਨੀ ਕਰਨ ਵਾਲੇ ਵੀ ਆਪ ਹਨ।
ਆਪ ਜਮਾਏ ਪੀਸਾਵੇ,
ਆਪ ਹੀ ਹਲ ਵਾਹ ਕੇ ਰਾਹਕ ਬਣ ਕੇ ਆਪੇ ਬੀਜ ਪਾਉਂਦੇ ਪਏ ਨੇ, ਤੇ ਪਿਆਰਿਓ ਆਪੇ ਉਹ ਫਸਲ ਜਮਾ ਰਹੇ ਨੇ, ਤੇ ਜੰਮੀ ਹੋਈ ਫਸਲ ਜਦੋਂ ਪੱਕਦੀ ਹੈ ਸੱਚਾ ਪਾਤਸ਼ਾਹ ਉਸੇ ਪੱਕੀ ਫਸਲ ਨੂੰ ਕੱਟ ਕੇ ਝਾੜ ਕੇ ਆਪੇ ਉਹਨੂੰ ਪਿਸਾਣ ਵਾਸਤੇ ਚਲੇ ਜਾਂਦੇ ਹਨ।
ਆਪ ਪਕਾਵੇ ਆਪ ਭਾਂਡੇ ਦੇ ਪਰੋਸਾ,
ਆਪੇ ਬੀਜਿਆ ਆਪੇ ਵਾਹਿਆ ਆਪੇ ਗਾਇਆ, ਫਿਰ ਬੇਨਤੀ ਪਹਿਲਾਂ ਗਾਇਆ ਜਾਂਦਾ ਹੁੰਦਾ ਸੀ ਫਸਲ, ਗਾਹ ਪਾਉਂਦੇ ਸਾਂ ਫਲੇ ਪਾਉਂਦੇ ਸਾਂ, ਮਹਾਰਾਜ ਕਹਿੰਦੇ ਫਿਰ ਸਭ ਕੁਝ ਪੀ ਵੀ ਲਿਆ, ਫਿਰ ਆਪ ਹੀ ਭਾਂਡੇ ਦੇ ਦਿੱਤੇ, ਸੰਗਤ ਬੈਠ ਗਈ, ਸਭ ਨੂੰ ਭਾਂਡੇ ਵੀ ਆਪ ਵਰਤਾਉਂਦੇ ਪਏ ਹੋ।
ਆਪੇ ਹੀ ਬਹਿ ਖਾਵਾ,
ਤੇ ਆਪੇ ਹੀ ਉਸ ਪੰਗਤ ਵਿੱਚ ਬੈਠੇ ਕਰਤਾ ਪੁਰਖ ਵਾਹਿਗੁਰੂ ਜੀ ਆਪ ਜੀ ਛਕ ਰਹੇ ਹੋ।
ਆਪੇ ਜਲ ਆਪੇ ਦੇ ਸ਼ਿੰਗਾ,
ਆਪ ਹੀ ਤੁਸੀਂ ਪਾਣੀ ਵਰਤਾਉਂਦੇ ਪਏ ਹੋ, ਜਲ ਵਰਤਾਉਂਦੇ ਪਏ ਹੋ, ਆਪੇ ਛਿੰਗਾ ਦਰਥ ਉਸ ਦਿਨ ਕੀਤੇ ਸਨ ਜੀ, ਉਹ ਛੋਟਾ ਜਿਹਾ ਜਿਹੜਾ ਡੱਕਾ ਕਹਿੰਦੇ ਹਾਂ ਉਹਨੂੰ, ਲੱਕੜ ਦਾ ਟੁੱਥਪੀ ਕਹਿੰਦੇ ਅੱਜ ਕੱਲ, ਕਿ ਜਿਹੜਾ ਇਹ ਦੰਦਾਂ ਵਿੱਚ ਫਸੇ ਹੋਏ ਅੰਨ ਦੇ ਟੁਕੜਿਆਂ ਨੂੰ ਬਾਹਰ ਕੱਢਦਾ ਹੈ। ਆਪੇ ਤੁਸੀਂ ਪਾਣੀ ਵਰਤਾਉਂਦੇ ਪਏ ਹੋ, ਆਪੇ ਚੁਲੀ ਕਰਨ ਵਾਸਤੇ ਜਾਂ ਦੰਦ ਸਾਫ਼ ਕਰਨ ਵਾਸਤੇ ਪਾਣੀ ਜਿੱਥੇ ਦੇ ਰਹੇ ਉੱਥੇ ਛਿੰਗਾ ਦੇ ਰਹੇ ਹੋ।
ਆਪੇ ਚੁਲੀ ਭਰਾਵਾ,
ਆਪੇ ਹੀ ਸੱਚੇ ਪਾਤਸ਼ਾਹ ਆਪ ਜੀ ਚੁਲੀਆਂ ਭਰ ਰਹੇ ਹੋ।
ਆਪੇ ਸੰਗਤ ਸਦ ਬਹਾਲਾ,
ਆਪੇ ਹੀ ਕਰਤਾ ਪੁਰਖ ਵਾਹਿਗੁਰੂ ਜੀ ਤੁਸੀਂ ਸੰਗਤ ਨੂੰ ਸੱਦਦੇ ਹੋ, ਆਪਣੇ ਆਪ ਨਹੀਂ ਅਸੀਂ ਆਉਂਦੇ, ਇਹ ਵਾਹਿਗੁਰੂ ਜੀ ਸਨੇਹ ਘੱਲਦੇ ਆ ਨਾ ਜੀ, ਫੁਰਨੇ ਰੂਪ ਘੱਲਦੇ ਆ, ਆਪੇ ਤੁਸੀਂ ਆਪਣੇ ਕੋਲ ਸੰਗਤ ਬੁਲਾ ਲੈਂਦੇ ਹੋ।
ਆਪੇ ਵਿਦਾ ਕਰਾਵਾ,
ਆਪ ਹੀ ਕਿਰਪਾ ਕਰਕੇ ਸੰਗਤ ਨੂੰ ਰਹਿਮਤਾਂ ਦੇ ਕੇ ਵਿਦਿਆ ਕਰਦੇ ਹੋ।
ਜਿਸ ਨੂੰ ਕਿਰਪਾਲ ਹੋਵੇ ਹਰ ਆਪੇ,
ਜਿਸ ਉੱਪਰ ਮੇਰਾ ਕਰਤਾ ਪੁਰਖ ਵਾਹਿਗੁਰੂ ਜੀ ਆਪ ਕਿਰਪਾਲੂ ਹੋਵੇ,
ਜਿਸ ਨੂੰ ਹੁਕਮ ਮਨਾਵੇ,
ਉਹਨੂੰ ਫਿਰ ਮੇਰੇ ਵਾਹਿਗੁਰੂ ਜੀ ਕਿਰਪਾ ਕਰਕੇ ਹੁਕਮ ਮੰਨਣ ਦੀ ਦਾਤ ਦਿੰਦੇ ਨੇ। ਇਹ ਸਤਿਗੁਰਾਂ ਨੇ ਅੱਜ ਦੇ ਬਚਨ ਕਹੇ ਜੀ, ਆਓ ਸਿਰਫ 2 ਮਿੰਟ 4 ਜੋ ਆਪ ਰੋਜ਼ ਲਾਉਂਦੇ ਹੋ, ਕਿਰਪਾ ਕਰਿਓ ਸਾਰੇ ਬੋਲਿਓ ਪਲੀਜ਼, ਪਹਿਲਾਂ ਦਾਸ ਫਿਰ ਸਿੰਘ ਫਿਰ ਬੀਬੀਆਂ, ਕਰੋ ਕਿਰਪਾ ਜੀ, ਆਓ ਸਤਿਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਈਏ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਾਰੇ ਸਿੰਘ ਬੋਲੋ
ਸਤਨਾਮ ਵਾਹਿਗੁਰੂ, 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ
ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਿਤਾ ਜੀ ਗੁਰੂ ਅਮਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਤਿਗੁਰੂ ਬਖਸ਼ ਲੈਣਾ ਜੀ ਆਓ ਜੀ ਪੌੜੀ ਦੇ ਅੰਤਲੇ ਪਦੇ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ
ਆਪੇ ਸੰਗਤ ਸਦ ਬਹਾਲਾ ਆਪੇ ਵਿਦਾ ਕਰਾਵਾ ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।